ਹਿੰਦੁਸਤਾਨ ਦੇ ਤਖ਼ਤ ਨੂੰ ਪ੍ਰਾਪਤ ਕਰਨ ਲਈ ਸ਼ਾਹਜਹਾਨ ਦੇ ਚਾਰਾਂ ਪੁੱਤਰਾਂ 'ਚ ਦੌੜ ਲੱਗੀ ਹੋਈ ਹੈ। ਸ਼ਾਹਜਹਾਨ ਦਾਰਾ ਸ਼ਿਕੋਹ ਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ ਸੀ, ਪਰ ਔਰੰਗਜ਼ੇਬ ਅਤੇ ਮੁਰਾਦ ਬਖਸ਼ ਉਹ ਵੀ ਤਖ਼ਤ ਦੇ ਮਾਲਕ ਬਣਨਾ ਚਾਹੁੰਦੇ ਨੇ। ਚੰਬਲ ਨਦੀ ਦੇ ਕਿਨਾਰੇ 'ਤੇ ਦਾਰਾ ਸ਼ਿਕੋਹ ਦਾ ਔਰੰਗਜ਼ੇਬ ਦੀ ਫੌਜ ਨਾਲ ਜੰਗ ਹੋਇਆ, ਜਿਸ ਜੰਗ ਦੇ ਵਿੱਚ ਦਾਰਾ ਸ਼ਿਕੋਹ ਦੇ ਆਪਣੇ ਸਾਥੀ ਇਹਦਾ ਸਾਥ ਛੱਡ ਕੇ ਔਰੰਗਜ਼ੇਬ ਨਾਲ ਜਾ ਰਲੇ। ਰਣਭੂਮੀ ਨੂੰ ਛੱਡ ਕੇ ਦਾਰਾ ਸ਼ਿਕੋਹ ਦਿੱਲੀ ਆ ਪਹੁੰਚਿਆ। ਕੇਵਲ 12 ਬੰਦੇ ਰਣਭੂਮੀ 'ਚ ਵਾਪਸ ਇਹਦੇ ਨਾਲ ਆਏ। ਉੱਧਰ ਔਰੰਗਜ਼ੇਬ ਅੱਗੇ ਵਧਿਆ, ਆਗਰੇ 'ਤੇ ਕਬਜ਼ਾ ਕਰਕੇ ਸ਼ਾਹਜਹਾਨ ਨੂੰ ਕੈਦ ਕਰ ਲਿਆ। ਆਪਣੇ ਭਰਾ ਮੁਰਾਦ ਬਖਸ਼ ਨੂੰ ਵੀ ਕੈਦੀ ਬਣਾ ਕੇ ਉਹਦਾ ਕਤਲ ਕੀਤਾ। ਹੁਣ ਇਹਨੇ ਦਿੱਲੀ ਵੱਲ ਮੁੱਖ ਕੀਤਾ ਹੈ। ਦਾਰਾ ਸ਼ਿਕੋਹ ਦਿੱਲੀ ਨੂੰ ਛੱਡ ਕੇ ਮਹਾਰਾਜ ਗੁਰੂ ਸਾਹਿਬ ਜੀ ਦੀ ਸ਼ਰਨ ਆਉਣਾ ਚਾਹੁੰਦਾ ਹੈ। ਪਾਤਸ਼ਾਹ ਦੇ ਚਰਨਾਂ ਵਿੱਚ ਚਿੱਠੀ ਲਿਖ ਕੇ ਭੇਜ ਰਿਹਾ, ਆਓ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਦੇ ਹਾਂ। ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦਾਰਾ ਸ਼ਿਕੋਹ ਸਕੇਲੀ ਸੈਨ,
ਦਾਰਾ ਸ਼ਿਕੋਹ ਨੇ ਸੈਨਾ ਇਕੱਠੀ ਕੀਤੀ ਦਿੱਲੀ ਆ ਕੇ,
ਯਾ ਤੇ ਤਰਾਸ ਤਾਰ ਦਿਨ ਰੈਨ,
ਪਰ ਫਿਰ ਵੀ ਇਹਦੇ ਮਨ ਵਿੱਚ ਡਰ ਹੈ, ਭੈ ਹੈ, ਰਾਤ ਦਿਨ ਇਹਦੇ ਅੰਦਰ ਸਹਿਮ ਹੈ।
ਬਾਇਨੀ ਕਰ ਸ਼ੀਘਰ ਬਾਇਨੀ ਕਰ ਸਮੁਦਾਈ,
ਇਹਨੇ ਉਸੇ ਵੇਲੇ ਜਿਹੜੀ ਇਹਦੀ ਫੌਜ ਇਹਦੇ ਨਾਲ ਸੀ ਉਹਨੂੰ ਇਕੱਠਾ ਕੀਤਾ।
ਦਿੱਲੀ ਗਾਉ ਜਾਈ ਵੱਡ ਪਾਈ,
ਔਰ ਉਧਰ ਔਰੰਗਜ਼ੇਬ ਨੇ ਪੂਰੀ ਤਿਆਰੀ ਕੀਤੀ ਹੋਈ। ਫੌਜ ਇਹਦੇ ਕੋਲ 3 ਫੌਜਾਂ ਇਕੱਠੀਆਂ ਹੋ ਗਈਆਂ। ਇੱਕ ਜਿਹੜੀ ਫੌਜ ਦਾਰਾ ਸ਼ਿਕੋਹ ਦੇ ਨਾਲ ਸੀ ਉਹ ਵੀ ਇਹਦੇ ਨਾਲ ਜਾ ਰਲੀ। ਇਹਦਾ ਭਰਾ ਜਿਹੜਾ ਮੁਰਾਦ ਬਖਸ਼ ਸੀ ਉਹਦੀਆਂ ਫੌਜਾਂ ਵੀ ਸਾਰੀਆਂ ਇਹਦੇ ਨਾਲ ਆ ਰਲੀਆਂ। ਮੁਰਾਦ ਬਖਸ਼ ਨੂੰ ਇਹਨੇ ਕੈਦ ਕਰ ਲਿਆ। ਤੀਜੀ ਫੌਜ ਇਹਦੀ ਆਪਣੀ ਸੀ। ਤੋ ਬਹੁਤ ਵੱਡਾ ਦਲ ਔਰੰਗਜ਼ੇਬ ਦੇ ਨਾਲ ਇਕੱਠਾ ਹੋਇਆ। ਇਹਦੇ ਮਨ 'ਚ ਹੁਣ ਸੰਕਲਪ ਸੀ ਕਿ ਮੈਂ ਦਿੱਲੀ ਜਾ ਕੇ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨੂੰ ਵੀ ਕੈਦ ਕਰਾਂ।
ਦਾਰਾ ਸ਼ਿਕੋਹ ਸੁਣਿਓ ਕਰ ਤਰਾਸਾ,
ਜਦੋਂ ਦਾਰਾ ਸ਼ਿਕੋਹ ਨੇ ਗੱਲ ਸੁਣੀ ਕਿ ਔਰੰਗਜ਼ੇਬ ਹੁਣ ਦਿੱਲੀ ਵੱਲ ਵਧਣਾ ਚਾਹੁੰਦਾ ਹੈ, ਤਾਂ ਇਕਦਮ ਉਹਦੇ ਮਨ 'ਚ ਡਰ ਤੇ ਸਹਿਮ ਪੈਦਾ ਹੋਇਆ।
ਜੈ ਉਮਰਾਵਨ ਨੇ ਪਰਵਾਸਾ,
ਇਹਨੂੰ ਆਪਣੇ ਉਮਰਾਵਾਂ ਤੇ ਭਰੋਸਾ ਨਹੀਂ ਸੀ, ਕਿਉਂਕਿ ਪਹਿਲਾਂ ਇਹਦੇ ਨਾਲ ਧੋਖਾ ਹੋ ਚੁੱਕਾ ਹੈ। ਐਨ ਰਣ ਤੱਤੇ ਦੇ ਵਿੱਚ ਇਹਦੇ ਨਾਲ ਦੇ ਕਈ ਅਫਸਰ ਕਈ ਸਾਥੀ ਇਹਦਾ ਸਾਥ ਛੱਡ ਕੇ ਨੁਰੰਗੇ ਨਾਲ ਜਾ ਰਲੇ ਸਨ, ਜਿਹੜੇ ਹੁਣ ਦਿੱਲੀ ਵਿੱਚ ਵੀ ਨੇ। ਉਹਨਾਂ ਤੇ ਵੀ ਇਹਨੂੰ ਭਰੋਸਾ ਕੋਈ ਨਹੀਂ। ਉਹਨਾਂ ਪ੍ਰਤੀ ਵੀ ਇਹਦੇ ਮਨ ਵਿੱਚ ਸੰਸਾ ਹੈ ਕਿ ਇਹ ਵੀ ਪਤਾ ਨਹੀਂ ਕਿਹੜੇ ਵੇਲੇ ਪਾਸਾ ਬਦਲ ਜਾਣ। ਰਾਜਨੀਤੀ ਹੁੰਦੀ ਇਹੋ ਜਿਹਾ ਕੋਡ ਹੈ, ਇਹਦੇ ਵਿੱਚ ਕੋਈ ਕਿਰਦਾਰ ਦਾ ਮਾਲਕ ਨਹੀਂ ਹੁੰਦਾ।
ਨਹੀਂ ਗਹਾਈ ਦੇ ਮਿਲ ਸਾਰੇ,
ਮਨ 'ਚ ਸੋਚਦਾ ਦਾਰਾ ਸ਼ਿਕੋਹ ਵੀ ਕਿਤੇ ਜਿਹੜੇ ਜਿਨ੍ਹਾਂ ਤੇ ਮੈਂ ਯਕੀਨ ਕਰਾਂ ਤੇ ਔਰੰਗਜ਼ੇਬ ਆਵੇ ਤੇ ਕਿਤੇ ਫੜ ਕੇ ਮੈਨੂੰ ਉਹਦੇ ਹਵਾਲੇ ਨਾ ਕਰ ਦੇਣ, ਇਹ ਮੈਨੂੰ ਹੀ ਕਿਤੇ ਕੈਦ ਨਾ ਕਰਾ ਦੇਣਾ।
ਯਾ ਤੇ ਨਿਕਸ ਚਲਿਓ ਡਰ ਤਾਰੀ,
ਮਨ 'ਚ ਡਰ ਧਾਰਨ ਕਰਕੇ ਦਾਰਾ ਸ਼ਿਕੋਹ ਉਸੇ ਵੇਲੇ ਨੇ ਤਿਆਰੀ ਕੀਤੀ ਵੀ ਮੈਨੂੰ ਹੁਣ ਇਹ ਦਿੱਲੀ ਵੀ ਛੱਡ ਕੇ ਚਲਾ ਜਾਣਾ ਚਾਹੀਦਾ।
ਬ੍ਰਿੰਦ ਜਵਾਹਰ ਜ਼ਾਹਰ ਜੋਤ,
ਇਹਨੇ ਬਹੁਤ ਸਾਰਾ ਖਜ਼ਾਨਾ, ਕਿਉਂਕਿ ਸਾਰਾ ਖਜ਼ਾਨਾ ਤਾਂ ਦਿੱਲੀ ਸੀ ਇਹਦੇ ਕੋਲ, ਬਹੁਤ ਸਾਰਾ ਖਜ਼ਾਨਾ ਜਿੰਨਾ ਵੱਧ ਤੋਂ ਵੱਧ ਲੈ ਸਕਦਾ ਸੀ, ਮੋਤੀ ਹੀਰੇ ਸ਼ਬਜ ਪੰਨੇ,
ਚੌਂ ਦਿਸ਼ਮੇ ਪ੍ਰਕਾਸ਼ ਜਿਨ ਹੋਤ,
ਇੰਨੇ ਕੀਮਤੀ ਹੀਰੇ ਮੋਤੀ ਸ਼ਾਹੀ ਖਜ਼ਾਨੇ ਵਿੱਚ ਨੇ, ਜਦੋਂ ਰੱਖ ਦੇਈਏ ਉਹ ਹੀਰੇ ਤੇ ਚਾਰੇ ਪਾਸੇ ਉਹਨਾਂ ਦਾ ਲੋ ਤੇ ਪ੍ਰਕਾਸ਼ ਹੁੰਦਾ। ਉਹ ਕੀਮਤੀ ਤੋਂ ਕੀਮਤੀ ਹੀਰੇ ਤੇ ਜਵਾਹਰਾਤ ਦਾਰਾ ਸ਼ਿਕੋਹ ਨੇ ਇਕੱਠੇ ਕਰ ਲਏ।
ਸਰਬ ਨਿਕਾਸ ਸੰਗ ਲੈ ਚੱਲਿਓ,
ਇਹਨੇ ਇਹ ਸਾਰਾ ਖਜ਼ਾਨਾ ਖਜ਼ਾਨੇ ਚੋਂ ਕਢਵਾ ਕੇ ਆਪਣੇ ਨਾਲ ਲੈ ਲਿਆ ਵੀ ਇੱਥੋਂ, ਕਿਉਂਕਿ ਜੇ ਪੈਸਾ ਹੋਵੇਗਾ ਧਨ ਹੋਵੇਗਾ ਮੈਂ ਆਪਣੀ ਅਗਲੀ ਜ਼ਿੰਦਗੀ ਦਾ ਗੁਜ਼ਾਰਾ ਚੰਗਾ ਕਰ ਲਾਂਗਾ। ਤੋ ਜਿੰਨਾ ਵੱਧ ਤੋਂ ਵੱਧ ਖਜ਼ਾਨਾ ਇਹ ਲਿਜਾ ਸਕਦਾ ਸੀ, ਕੀਮਤੀ ਕੀਮਤੀ ਵਸਤੂਆਂ ਇਹਨੇ ਲੈ ਲਈਆਂ।
5000 ਸੁਪਟਗਨ ਮਿਲੇ,
ਔਰ 5000 ਸਿਪਾਹੀ ਜਿਹੜੇ ਇਹਦੇ ਨਾਲ ਜਿਨ੍ਹਾਂ ਤੇ ਇਹਨੂੰ ਵਿਸ਼ਵਾਸ ਸੀ ਭਰੋਸਾ ਸੀ ਉਹ 5000 ਸਿਪਾਹੀਆਂ ਦਾ ਇੱਕ ਵੱਡਾ ਭਾਰੀ ਜਥਾ ਦਾਰਾ ਸ਼ਕੋਹ ਨੇ ਨਾਲ ਲੈ ਲਿਆ।
ਕਰੇ ਕੂਚ ਗੰਗਾ ਦਿਸ਼ ਗਏਓ,
ਇਹ ਕੂਚ ਕੀਤਾ ਤੇ ਕੂਚ ਕਰਕੇ ਪਹਿਲਾਂ ਗੰਗਾ ਦੇ ਕਿਨਾਰੇ ਵੱਲ ਆਇਆ।
ਤਹਾਂ ਜਾਏ ਕੁਛ ਠਹਿਰਤ ਪਏਓ,
ਕੁਝ ਸਮਾਂ ਇਹਨੇ ਗੰਗਾ ਦੇ ਕੰਢੇ ਤੇ ਬਤੀਤ ਕੀਤਾ, ਨਿਵਾਸ ਕੀਤਾ।
ਗਿਰਨ ਬਿਖੈ ਸ਼੍ਰੀ ਨਗਰ ਜੋਪੁਰ ਹੈ,
ਫਿਰ ਇਹ ਪਹਾੜਾਂ ਵਾਲੇ ਪਾਸੇ ਨੂੰ ਵਧਿਆ। ਇੱਧਰ ਸ਼੍ਰੀ ਨਗਰ ਹੇਮਕੁੰਡ ਸਾਹਿਬ ਜਾਂਦਿਆਂ ਗੰਗਾ ਦੇ ਕਿਨਾਰੇ ਹੀ ਇਹ ਨਗਰ ਵਸਿਆ, ਗੜਵਾਲ ਰਿਆਸਤ ਵਿੱਚ ਸ਼੍ਰੀ ਨਗਰ। ਇੱਕ ਸ਼੍ਰੀ ਨਗਰ ਜੰਮੂ ਕਸ਼ਮੀਰ ਵਿੱਚ ਹੈ, ਇਹ ਸ਼੍ਰੀ ਨਗਰ ਪਹਾੜੀ ਰਿਆਸਤਾਂ ਵਿੱਚ ਹੈ ਤੇ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਹਨ। ਤੋ ਸ਼੍ਰੀ ਨਗਰ ਵਾਲੇ ਪਾਸੇ ਨੂੰ ਇਹ ਵਧਿਆ ਹੈ।
ਤੈਂ ਪਹੁੰਚਣ ਕੋ ਇੱਛਾ ਧਰ ਹੈ,
ਇਹਨੇ ਉਸ ਪਾਸੇ ਜਾਣ ਦੀ ਇੱਛਾ ਕੀਤੀ ਵੀ ਇਹ ਪਹਾੜੀ ਇਲਾਕਾ, ਇੱਧਰ ਮੈਂ ਕੁਝ ਸਮਾਂ ਇਕਾਂਤ ਵਿੱਚ ਕੱਟ ਸਕਦਾ, ਬਾਦਸ਼ਾਹ ਇੱਧਰ ਆਉਣ ਤੋਂ ਔਰੰਗਜ਼ੇਬ ਸੰਕੋਚ ਕਰੇਗਾ। ਤੋ ਇਹਨਾਂ ਪਹਾੜੀ ਰਿਆਸਤਾਂ ਦੀ ਇਹਨੇ ਸ਼ਰਨ ਤੱਕੀ ਹੈ, ਇਹ ਸ਼੍ਰੀ ਨਗਰ ਵਾਲੇ ਪਾਸੇ ਵਧਿਆ ਹੈ।
ਲੀ ਸੈਨਾ ਤੇ ਜਾਏ ਪਹੁੰਚੇ,
ਆਪਣੇ ਨਾਲ ਜਿਹੜੀ ਇਹਦੀ ਸੈਨਾ ਸੀ 5000 ਸਿਪਾਹੀ, ਉਹਨਾਂ ਨੂੰ ਨਾਲ ਲੈ ਕੇ ਪਹੁੰਚਿਆ ਹੈ।
ਦੁਰਗ ਚੁਗਿਰਦੇ ਗਿਰਦਨ ਉੱਚੇ,
ਇਹ ਬੜੇ ਵੱਡੇ ਕਿਲੇ ਦੇ ਵਿੱਚ ਉੱਥੇ ਨੇੜੇ ਤੇੜੇ ਪਹਾੜ ਨੇ ਉੱਚੇ ਉੱਚੇ, ਉੱਥੇ ਗਿਆ।
ਕਿਤਕ ਕਾਲ ਤੈ ਕਰ ਕੇ ਬਾਸ,
ਕੁਝ ਸਮਾਂ ਇਹ ਸ਼੍ਰੀ ਨਗਰ ਵਿੱਚ ਰਾਜਾ ਦਾਰਾ ਸ਼ਕੋ ਜਿਹੜਾ ਇੱਥੇ ਹੀ ਰਿਹਾ, ਇੱਥੇ ਹੀ ਕੁਝ ਦਿਨ ਇਹਨੇ ਨਿਵਾਸ ਰੱਖਿਆ।
ਸੁਖ ਸੋ ਰਿਓ ਚੋਰ ਉਰ ਤਰਾਸ,
ਕੁਝ ਦਿਨ ਰਹਿ ਕੇ ਸੁਖ ਦੇ ਨਾਲ ਇਹਨੇ ਕੱਟੇ ਤੇ ਫਿਰ ਇਹਨੇ ਆਪਣੇ ਮਨ ਚ ਤਰਾਸ ਰੱਖਿਆ ਵੀ ਇੱਥੇ ਜ਼ਿਆਦਾ ਸਮਾਂ ਰਹਿਣਾ ਮੇਰੇ ਲਈ ਉਚਿਤ ਨਹੀਂ ਹੈ, ਕਿਉਂਕਿ ਔਰੰਗਜ਼ੇਬ ਉਧਰ ਦਿੱਲੀ ਵੱਲ ਵੱਧ ਕੇ ਕਾਬਜ ਹੋ ਚੁੱਕਾ, ਉਹਨੇ ਹੁਣ ਮੇਰਾ ਹੀ ਖਿਆਲ ਕਰਨਾ, ਇਸ ਕਰਕੇ ਮੈਨੂੰ ਜਗ੍ਹਾ ਬਦਲ ਲੈਣੀ ਚਾਹੀਦੀ ਹੈ। ਇਹ ਸੋਚ ਕੇ ਇਹਨੇ ਸ਼੍ਰੀ ਨਗਰ ਛੱਡਣ ਦਾ ਫੈਸਲਾ ਕੀਤਾ।
ਸ਼੍ਰੀ ਨਗਰੇਸ਼ਰ ਤਬੇ ਵਿਚਾਰ,
ਜਿਹੜਾ ਸ਼੍ਰੀ ਨਗਰ ਦਾ ਰਾਜਾ ਸੀ ਉਹਨੇ ਵਿਚਾਰ ਕੀਤੀ,
ਬਰਬਾਦ ਹੋਏ ਦੇਸ਼ ਹਮਾਰਾ।
ਉਹਨੇ ਸੋਚਿਆ ਵੀ ਦਾਰਾ ਸ਼ਕੋ ਇੱਥੇ ਜੇ ਰਹੇਗਾ ਜ਼ਿਆਦਾ ਸਮਾਂ ਤੇ ਮੇਰਾ ਇਹ ਦੇਸ਼ ਬਰਬਾਦ ਹੋ ਜਾਣਾ, ਔਰੰਗਜ਼ੇਬ ਨੇ ਆ ਕੇ ਮੇਰਾ ਦੇਸ਼ ਉਜਾੜ ਦੇਣਾ, ਮੇਰੀ ਰਿਆਸਤ ਉਜਾੜ ਦੇਣੀ, ਲੜਾਈ ਇਹਨਾਂ ਦੋਵਾਂ ਭਰਾਵਾਂ ਦੀ ਹੈ, ਉਜਾੜਾ ਮੇਰਾ ਹੋਵੇਗਾ, ਇਹ ਤਾਂ ਸਾਨਾਂ ਦਾ ਭੇੜ ਹੈ, ਸਾਨਾਂ ਦੇ ਭੇੜ ਦੇ ਵਿੱਚ ਤਾਂ ਅਕਸਰ ਜਿਹੜਾ ਪਏਗਾ ਉਹਦਾ ਨੁਕਸਾਨ ਹੁੰਦਾ ਤੇ ਮੇਰਾ ਵੱਡਾ ਭਾਰੀ ਨੁਕਸਾਨ ਹੋਵੇਗਾ, ਮੇਰੀ ਰਿਆਸਤ ਉਜੜੇਗੀ।
ਕ੍ਰਿਕੀ ਉਜਾਰੀ ਫਿਰ ਕਰ ਸਾਰੇ,
ਇਹ 5000 ਸਿਪਾਹੀ ਇੱਧਰ ਉੱਧਰ ਦੌੜੇ ਫਿਰਦੇ ਨੇ, ਮੇਰੇ ਖੇਤ ਉਜਾੜ ਕੇ ਰੱਖ ਦਿੱਤੇ ਨੇ। ਪਹਿਲਾਂ ਹੀ ਪਹਾੜੀ ਰਿਆਸਤਾਂ ਵਿੱਚ ਫਸਲਾਂ ਘੱਟ ਹੁੰਦੀਆਂ, ਉਹ ਜਿਹੜੀਆਂ ਹੈਣ ਉਹ ਵੀ ਇਹਨਾਂ ਨੇ ਉਜਾੜ ਦਿੱਤੀਆਂ ਨੇ।
ਉਜਰ ਜਾਏ ਦਿਨ ਕਿਤਕ ਮਜਾਰੇ,
ਇਹ ਜ਼ਿਆਦਾ ਸਮਾਂ ਇੱਥੇ ਰਹੇ ਇਹਨਾਂ ਨੇ ਮੇਰਾ ਸਾਰਾ ਦੇਸ਼ ਉਜਾੜ ਕੇ ਰੱਖ ਦੇਣਾ, ਮੇਰੀ ਰਿਆਸਤ ਕੰਗਾਲ ਹੋ ਜਾਏਗੀ।
5000 ਤੁਰੰਗਮ ਪਰਿਓ,
5000 ਘੋੜਾ ਇੱਥੇ ਸਦਾ ਹੀ ਰਹਿੰਦਾ, 5000 ਘੋੜਾ ਹੁਣ ਜਿੱਧਰ ਫਿਰੇਗਾ ਜਿੱਧਰ ਜਾਏਗਾ ਤਬਾਹੀ ਹੋਵੇਗੀ।
ਗਜ ਸਮੁਦਾਏ ਸੁਹਾਨ ਉਤਰਿਓ,
ਕਈ ਹਾਥੀ ਇੱਥੇ ਉਤਰੇ ਹੋਏ ਨੇ, ਹਾਥੀਆਂ ਨੇ ਵੀ ਚੰਗਾ ਉਜਾੜ ਕਰਨਾ ਹੈ।
ਪ੍ਰਜਾ ਪਈ ਸਭ ਰੀਤ ਦੁਖਾਰੀ,
ਮੇਰੀ ਪ੍ਰਜਾ ਵੀ ਦੁਖੀ ਹੋ ਰਹੀ ਹੈ, ਲੋਕਾਂ ਦੇ ਖੇਤ ਉਜੜ ਰਹੇ ਨੇ, ਉਹ ਇਹਨਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ ਕਿਉਂਕਿ ਬਾਦਸ਼ਾਹ ਦਾ ਲੜਕਾ ਹੈ, ਉਹਦੇ ਗੱਲ ਕੌਣ ਪਵੇ ਜਾ ਕੇ। ਹਾਲੇ ਸ਼ਾਹਜਹਾਨ ਪ੍ਰਤੀ ਖਦਸਾ ਸੀ ਲੋਕਾਂ ਨੂੰ ਵੀ, ਉਹ ਜਿਉਂਦਾ ਕੋਈ ਕਹਿੰਦਾ ਮਰ ਗਿਆ, ਇਸ ਕਰਕੇ ਦਾਰਾ ਸ਼ਕੋ ਨਾਲ ਕੋਈ ਲੜ ਕੇ ਵੀ ਰਾਜੀ ਨਹੀਂ ਸੀ।
ਕੇਤਕ ਹੋਏ ਗ੍ਰਾਮ ਉਜਾਰੀ,
ਕਈ ਪਿੰਡ ਇੱਕ ਵਾਰੀ ਸ਼੍ਰੀ ਨਗਰ ਦੇ ਨੇੜੇ ਤੇੜੇ ਦੇ ਉਜੜ ਗਏ।
ਇਮ ਵਿਚਾਰ ਗਿਰਪਤ ਨੇ ਕਹਿਓ,
ਏਦਾਂ ਵਿਚਾਰ ਕਰਕੇ ਜਿਹੜਾ ਸ਼੍ਰੀ ਨਗਰ ਦਾ ਰਾਜਾ ਸੀ ਉਹ ਬੋਲਿਆ, ਕਹਿਣ ਲੱਗਾ
ਦਾਰਾ ਸ਼ਕੋ ਸੁਣਿਓ ਮਨ ਲਹਿਓ।
ਦਾਰਾ ਸ਼ਕੋ ਨੂੰ ਕਿਹਾ, ਦਾਰਾ ਸ਼ਕੋ ਤੂੰ ਸਿਆਣਾ ਹੈ, ਮੈਂ ਤੇਰੇ ਅੱਗੇ ਬੇਨਤੀ ਕਰ ਸਕਦਾ ਵੀ ਤੇਰੇ ਚਲੋ ਕੁਝ ਦਿਨ ਮੈਂ ਕਟਾ ਦਿੱਤੇ ਆ, ਇੱਥੇ ਤੁਸੀਂ ਰਹੇ ਹੋ ਜੀ ਆਇਆਂ ਨੂੰ, ਪਰ ਜੇ ਹੁਣ ਤੁਸੀਂ ਇੱਥੇ ਜ਼ਿਆਦਾ ਸਮਾਂ ਰਹੋਗੇ ਮੇਰਾ ਦੇਸ਼ ਉਜੜੇਗਾ, ਮੇਰੇ ਨਗਰ ਉਜੜ ਰਹੇ ਨੇ, ਫਸਲਾਂ ਉਜੜ ਰਹੀਆਂ ਹਨ,
ਨੈ ਹੋਵੇ ਇਸ ਥਾਨ ਗੁਜ਼ਾਰਾ,
ਤੁਹਾਡਾ ਬਹੁਤਾ ਲੰਮੇ ਸਮੇਂ ਤੱਕ ਇਸ ਜਗ੍ਹਾ ਤੇ ਗੁਜ਼ਾਰਾ ਨਹੀਂ ਹੋ ਸਕਦਾ, ਤੁਸੀਂ ਇੱਥੇ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਰਹਿ ਸਕਦੇ।
ਉਤਰਨ ਚਾਹਿਓ ਦੇਸ਼ ਮਜਾਰਾ,
ਤੁਸੀਂ ਇੱਥੋਂ ਕਿਸੇ ਹੋਰ ਦੇਸ਼ ਵਿੱਚ ਉਤਾਰਾ ਕਰੋ, ਕਿਸੇ ਹੋਰ ਪਾਸੇ ਨੂੰ ਕੂਚ ਕਰੋ।
ਸਿਵਰ ਕੂਚ ਤੇ ਕੀਸ ਪਿਆਨਾ,
ਉਸ ਵੇਲੇ ਨੇ ਫਿਰ ਵਿਚਾਰ ਕੀਤੀ ਵੀ ਇਹ ਵੀ ਠੀਕ ਹੈ, ਠੀਕ ਕਹਿ ਰਿਹਾ, ਇਸ ਮਨਸਾ ਨੂੰ ਧਾਰ ਕੇ ਦਾਰਾ ਸ਼ਕੋਹ ਨੇ ਫਿਰ ਉਥੋਂ ਚੱਲਣ ਦੀ ਤਿਆਰੀ ਕੀਤੀ। ਇੱਕ ਅੱਧਾ ਡੇਰਾ ਅੱਗੇ ਕੀਤਾ।
ਸਨੇ ਸਨੇ ਚੱਲ ਮਗ ਗਿਰ ਥਾਨਾ,
ਇਹ ਪਹਾੜਾਂ ਦੇ ਰਸਤਿਆਂ ਚੋਂ ਥੱਲੇ ਮੈਦਾਨੀ ਇਲਾਕੇ ਚੋਂ ਨਹੀਂ ਆਇਆ। ਇਹਨੂੰ ਪਤਾ ਸੀ ਵੀ ਜੇ ਮੈਦਾਨੀ ਇਲਾਕੇ ਚੋਂ ਆਵਾਂਗਾ ਮੇਰਾ ਨੁਕਸਾਨ ਹੋ ਸਕਦਾ। ਮੈਦਾਨੀ ਇਲਾਕੇ ਚ ਕਈ ਸੂਬੇਦਾਰ ਨਵਾਬ ਨੇ, ਉਹ ਮੇਰਾ ਰਸਤਾ ਰੋਕਣਗੇ। ਇਹਨੇ ਪਹਾੜਾਂ ਵਾਲਾ ਰਸਤਾ ਚੁਣਿਆ ਵੀ ਇਸ ਰਸਤਿਓਂ ਹਮਲਾ ਘੱਟ ਹੋਣ ਦੀ ਸੰਭਾਵਨਾ, ਤੋ ਪਹਾੜੀ ਰਸਤਿਓਂ ਹੀ ਚੱਲ ਕੇ ਉਸ ਪਾਸਿਓਂ ਇਧਰ ਪੰਜਾਬ ਵਾਲੇ ਪਾਸੇ ਨੂੰ ਵਧਿਆ।
ਕਿਤਕ ਦਿਵਸ ਮੈਂ ਚੱਲ ਕਰ ਆਵਾ,
ਇਹ ਤਾਂ ਚੱਲਦਾ ਚੱਲਦਾ ਕੁਝ ਦਿਨਾਂ ਤੱਕ
ਸ਼੍ਰੀ ਕੀਰਤਪੁਰ ਜਹਾਂ ਸੁਹਾਵਾ,
ਸ਼੍ਰੀ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚਿਆ। ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਪਵਿੱਤਰ ਨਗਰੀ ਦੇ ਨੇੜੇ ਆ ਗਿਆ।
ਸ਼੍ਰੀ ਹਰਿ ਰਾਏ ਹੁਤੇ ਜਿਸ ਮਾਈ,
ਐਸੀ ਕੀਰਤਪੁਰ ਸਾਹਿਬ ਨਗਰੀ ਜਿੱਥੇ ਜਗਤ ਗੁਰੂ ਦੀਨ ਦੁਨੀਆਂ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵਸਦੇ ਹਨ।
ਅਨਿਕ ਸੰਗਤਾਂ ਜੈ ਚੱਲ ਜਾਹੀ,
ਜਿੱਥੇ ਬੇਅੰਤ ਸੰਗਤਾਂ ਹਜ਼ਾਰਾਂ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਸਤਿਗੁਰਾਂ ਦੇ ਦੀਦਾਰਾਂ ਨੂੰ ਆਉਂਦੀਆਂ ਹਨ।
ਮਨੋ ਕਾਮਨਾ ਪੂਰਨ ਹੋਏ,
ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਉਹਨਾਂ ਗੁਰਸਿੱਖਾਂ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ। ਜੋ ਜੋ ਕਾਮਨਾ ਧਾਰ ਕੇ ਆਉਂਦੇ ਕਾਮਨਾ ਦੀ ਪੂਰਤੀ ਹੁੰਦੀ ਹੈ।
ਦਰਸ਼ਨ ਕਰੇ ਆਨ ਸਭ ਕੋਏ,
ਹਰ ਮਾਈ ਭਾਈ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦਾ, ਮਹਾਰਾਜ ਜੀ ਦੇ ਦੀਦਾਰ ਕਰਦਾ। ਜਿਹੜਾ ਦਰਸ਼ਨ ਕਰਦਾ ਉਹਦਾ ਮਨ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ ਹੈ।
ਕਨੀ ਪੀਰ ਨਿਤ ਪ੍ਰਤ ਤੈ ਹੋਵੇ,
ਬਹੁਤ ਵੱਡੀ ਭਾਰੀ ਭੀੜ ਤੇ ਇਕੱਠ ਨਿਤਾ ਪ੍ਰਤੀ ਮਹਾਰਾਜ ਜੀ ਦੇ ਚਰਨਾਂ ਚ ਹੁੰਦਾ।
ਆਏ ਜਾਏ ਗੁਰ ਦਰਸ਼ਨ ਜੋਵੇ,
ਬੇਅੰਤ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਤੇ ਬੇਅੰਤ ਦਰਸ਼ਨ ਕਰਕੇ ਜਾਂਦੀਆਂ ਵੀ ਨੇ। ਵਹੀਰਾਂ ਦੇ ਵਹੀਰ ਘੱਤ ਕੇ ਸਿੱਖ ਆਉਂਦੇ ਆ, ਵਹੀਰਾਂ ਦੇ ਵਹੀਰ ਘੱਤ ਕੇ ਸਿੱਖ ਵਾਪਸ ਪਰਤਦੇ ਨੇ।
ਅਨਕੀ ਆਨ ਉਪਹਾਰ ਚੜਾਵੇ,
ਅਨੇਕ ਪ੍ਰਕਾਰ ਦੇ ਉਪਹਾਰ, ਅਨੇਕ ਪ੍ਰਕਾਰ ਦੀਆਂ ਪਿਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਚੜਾਵਾ ਚੜਾਉਂਦੇ ਨੇ ਗੁਰਸਿੱਖ।
ਦਰਬਾਰ ਜਵਾਹਰ ਜੀ ਦੁੱਤੀ ਪਾਵੇ,
ਬਹੁਤ ਸੋਹਣੇ ਕੀਮਤੀ ਜਵਾਹਰਾਤ, ਹੀਰੇ ਮੋਤੀ, ਸ਼ਬਜ ਪੰਨੇ ਲੈ ਕੇ ਹਾਜ਼ਰ ਹੁੰਦੇ ਨੇ।
ਸ਼ਸਤਰ ਬਸਤਰ ਬਹੁ ਮੁੱਲੇ ਆਨੇ,
ਬਹੁ ਕੀਮਤੀ ਸ਼ਸਤਰ, ਬਹੁ ਕੀਮਤੀ ਬਸਤਰ, ਬਹੁ ਮੁੱਲੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਕਰਦੇ ਨੇ।
ਧਰ ਧਰ ਦਰਸੇ ਗੁਰ ਪਗ ਮਾਨੇ,
ਗੁਰੂ ਸਾਹਿਬ ਦੇ ਚਰਨਾਂ ਚ ਮਨਨ ਕਰਦਿਆਂ, ਨਮਸਕਾਰ ਕਰਦਿਆਂ, ਗੁਰੂ ਚਰਨਾਂ ਤੇ ਪ੍ਰਣਾਮ ਕਰਦਿਆਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ।
ਦਾਰਾ ਸ਼ਕੋ ਪਹੁੰਚਿਓ ਆਏ,
ਜਦੋਂ ਕੀਰਤਪੁਰ ਸਾਹਿਬ ਦੇ ਲਾਗੇ ਰਾਜਾ ਦਾਰਾ ਸ਼ਕੋ ਪਹੁੰਚਿਆ,
ਇੱਕ ਸੁੰਦਰ ਥਲ ਸਿਵਰ ਲਗਾਏ,
ਬੜਾ ਸੋਹਣਾ ਜਿਹਾ ਥਾਂ ਵੇਖ ਕੇ ਕੀਰਤਪੁਰ ਸਾਹਿਬ ਤੋਂ ਕੁਝ ਦੂਰੀ ਤੇ ਇਹਨੇ ਆਪਣਾ ਡੇਰਾ ਕੀਤਾ।
ਤੰਬੂ ਸ਼ਮਿਆਨੇ ਗਨ ਤਾਨੇ,
ਬਹੁਤ ਸੋਹਣੇ ਤੰਬੂ ਸ਼ਮਿਆਨੇ, ਆਖਰਕਾਰ ਬਾਦਸ਼ਾਹ ਵੀ ਸੀ, ਕੁਝ ਸਮਾਂ ਬਾਦਸ਼ਾਹ ਵੀ ਰਿਹਾ, ਤੋ ਬਾਦਸ਼ਾਹੀ ਠਾਠੇ ਦੇ ਕੋਲ ਸੀ। ਬੜੇ ਬੜੇ ਚੰਗੇ ਵਧੀਆ ਤੰਬੂ ਸ਼ਮਿਆਨੇ ਜਿਹੜੇ ਬਾਦਸ਼ਾਹੀ ਠਾਠ ਵਾਲੇ ਸਨ, ਉਹ ਇਹਨੇ ਲਵਾਏ ਹਨ।
ਝੰਡਾ ਗਾਡੇ ਊਚ ਮਾਨੇ,
ਇਹ ਵੀ ਜਿਹੜੀ ਫੌਜ ਦਾ ਝੰਡਾ ਸੀ ਉਹ ਝੰਡਾ ਇਹਨੇ ਆ ਕੇ ਗੱਡਿਆ ਉੱਚੇ ਥਾਂ ਤੇ।
ਸਕਲ ਬਾਈਨੀ ਡੇਰਾ ਕੀਨ,
5000 ਫੌਜੇ ਦੇ ਨਾਲ ਨੌਕਰ ਚਾਕਰ ਵੀ ਸਨ, ਉਹਨਾਂ ਨੇ ਆਣ ਕੇ ਸਾਰਿਆਂ ਨੇ ਇਹਦੇ ਨਾਲ ਡੇਰਾ ਕੀਤਾ, ਪੜਾ ਕੀਤਾ ਹੈ।
ਛਾਇਆ ਜਲ ਕੋ ਸੁਖ ਜੈ ਚੀਨਸ,
ਤੇ ਸੰਘਣੀ ਛਾਂ ਵੀ ਸੀ, ਗਰਮੀਆਂ ਦੇ ਦਿਨ ਸਨ ਤੇ ਪਾਣੀ ਦੀ ਸਹੂਲਤ ਵੀ ਲਾਗੇ ਚੰਗੀ ਸੀ।
ਸ਼ਾਹਜਹਾਂ ਸੁਤ ਬੈਠੇ ਤਬੇ,
ਸ਼ਾਹਜਹਾਂ ਦੇ ਪੁੱਤਰ ਨੇ ਇੱਥੇ ਆ ਕੇ ਬੈਠਣਾ ਕੀਤਾ, ਉਤਾਰਾ ਕੀਤਾ।
ਕੀਰਤਪੁਰ ਕੋ ਪਿਖ ਕੈ ਤਬੇ,
ਇਹਨੇ ਦੂਰ ਕੁਝ ਨਗਰੀ ਮਹਾਰਾਜ ਜੀ ਦੀ ਸੰਗਤ ਆਉਂਦੀ ਜਾਂਦੀ ਵੇਖੀ, ਕੀਰਤਪੁਰ ਸਾਹਿਬ ਨਗਰੀ ਵੇਖੀ।
ਪੂਜਨ ਲੱਗਿਓ ਨਿਕਟ ਉਮਰਾਵ,
ਤੇ ਆਪਣੇ ਉਮਰਾਵਾਂ ਨੂੰ, ਆਪਣੇ ਅਫਸਰਾਂ ਨੂੰ, ਅਹਿਲਕਾਰਾਂ ਨੂੰ ਦਾਰਾ ਸ਼ਕੋ ਪੁੱਛਣ ਲੱਗਾ,
ਕੌਣ ਬਸੇ ਪਤੀ ਸਕੋ ਥਾਮ।
ਇਹਦੇ ਸਾਹਮਣੇ ਨਗਰੀ ਹੈ, ਕੁਝ ਦੂਰੀ ਤੇ ਬੜੀ ਰੌਣਕ ਹੁੰਦੀ ਹੈ। ਇੱਥੇ ਇਹ ਨਗਰੀ ਚ ਕਿਹੜਾ ਰਾਜਾ ਰਹਿੰਦਾ, ਇਸ ਨਗਰੀ ਦਾ ਬਾਦਸ਼ਾਹ ਕੌਣ ਹੈ।
ਵਲੀ ਐਦ ਤੇ ਸੁਨ ਕਰ ਕਾਨ,
ਜਦੋਂ ਵਲੀ ਐਦ ਦਾਰਾ ਸ਼ਕੋ ਨੇ ਪੁੱਛਿਆ ਤੇ ਸੁਣ ਕੇ ਜਿਹੜੇ ਇਹਦੇ ਉਮਰਾਵ ਸਨ ਅਹਿਲਕਾਰ ਸਨ
ਉਤੋਂ ਸੰਗ ਕੋ ਸਿੱਖ ਤਿਸ ਥਾਨ
ਉਹ ਜਾਣਦੇ ਸੀ ਕਿਉਂਕਿ ਨੇੜੇ ਤੇੜੇ ਦੇ ਕੁਝ ਸਿੱਖ ਵੀ ਜਿਹੜੇ ਸੀ ਉਹਨਾਂ ਉਮਰਾਵਾਂ ਕੋਲ ਪਹੁੰਚੇ ਹੋਏ ਸਨ
ਸਰਬ ਵਾਰਤਾ ਭਾਖ ਸੁਣਾਈ
ਉਹਨਾਂ ਨੇ ਸਾਰੀ ਵਾਰਤਾ ਦਾਰਾ ਸ਼ਕੋਹ ਦੇ ਪੁੱਛਣ ਅਨੁਸਾਰ ਉਹਨੂੰ ਦੱਸੀ ਤੇ ਸੁਣਾਈ
ਪ੍ਰਥਮ ਪਈ ਗੁਰੂ ਨਾਨਕ ਰਾਈ
ਕਹਿਣ ਲੱਗੇ ਦਾਰਾ ਸ਼ਕੋਹ ਇਹ ਨਗਰੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਸਤਵੇਂ ਮਾਲਕ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਆਪ ਸਵਯੰ ਪਾਰ ਬ੍ਰਹਮ ਪਰਮੇਸ਼ਰ ਦਾ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਅਵਤਾਰ ਸਨ
ਪੀਰ ਮੀਰ ਸਿੱਧ ਸਾਧਿਕ ਜੇਤੇ
ਜਿੰਨੇ ਸੰਸਾਰ ਦੇ ਪੀਰ ਮੀਰ ਸਿੱਧ ਸਾਧਕ ਲੋਕ ਸਨ
ਅਜ਼ਮਤ ਬਲ ਨਮਰੀ ਕੀਏ ਤੇਤੇ
ਗੁਰੂ ਨਾਨਕ ਸਾਹਿਬ ਨੇ ਆਪਣੀ ਅਜ਼ਮਤ ਦੇ ਬਲ ਨਾਲ ਸਭ ਨੂੰ ਆਪਣੇ ਅੱਗੇ ਝੁਕਾਇਆ ਬਾਬੇ ਜਿੱਤੀ ਪ੍ਰਿਥਵੀ ਜਿੰਨੀ ਸੰਸਾਰ ਦੀ ਪ੍ਰਿਥਵੀ ਨੌ ਖੰਡ ਪ੍ਰਿਥਵੀ ਸਾਰੀ ਜਿੱਤ ਲਈ ਸਭ ਨੂੰ ਆਪਣੇ ਜ਼ੇਰ ਤੇ ਅਧੀਨ ਕੀਤਾ
ਐਸੋ ਪਇਓ ਨ ਜਗ ਮੈਂ ਕੋਈ
ਏ ਦਾਰਾ ਸ਼ਕੋ ਇਸ ਜਗਤ ਵਿੱਚ ਐਸਾ ਕੋਈ ਨਹੀਂ ਹੋਇਆ
ਮਿਲ ਕਰ ਨਮਰ ਹੋਈ ਨੈ ਜੋਈ
ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਮਿਲ ਕੇ ਆਪਣਾ ਸੀਸ ਨਹੀਂ ਝੁਕਾਇਆ ਪੂਰੇ ਬ੍ਰਹਿਮੰਡ ਵਿੱਚ ਐਸਾ ਕੋਈ ਨਹੀਂ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਹੋਵੇ ਤੇ ਮਿਲ ਕੇ ਉਹਨੇ ਆਪਣਾ ਸੀਸ ਨਾ ਝੁਕਾਇਆ ਹੋਵੇ
ਵਿਦਤ ਪਇਓ ਦਸ ਚਾਰ ਤਬਕ ਮੈਂ
14 ਤਬਕਾਂ ਵਿੱਚ 14 ਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਨੇ ਉਹਨਾਂ ਦੀ ਮਹਿਮਾ ਪ੍ਰਗਟ ਹੋਈ ਹੈ
ਸਤਨਾਮ ਉਪਦੇਸ਼ ਸਬਕ ਮੈਂ
ਹਰ ਜਗ੍ਹਾ ਤੇ ਹਰ ਥਾਂ ਤੇ ਉਹਨਾਂ ਨੇ ਜਿਹੜਾ ਸਬਕ ਦਿੱਤਾ ਇੱਕੋ ਸਬਕ ਦਿੱਤਾ ਕਿ ਨਾਮ ਜਪੋ ਨਾਮ ਜਪੋ ਨਾਮ ਜਪਣ ਦਾ ਸਬਕ ਉਹਨਾਂ ਨੇ ਹਰ ਜਗ੍ਹਾ ਤੇ ਜਾ ਕੇ ਦਿੱਤਾ
ਮਿਲ ਮਿਲ ਕਰਾ ਮਾਤ ਜਿਨ ਪਾਈ
ਜਿਹੜੇ ਵੀ ਉਹਨਾਂ ਨੂੰ ਮਿਲੇ ਉਹਨਾਂ ਨੇ ਉਹਨਾਂ ਕੋਲੋਂ ਬੇਅੰਤ ਅਜਮਤਾਂ ਕਰਾਮਾਤਾਂ ਮਿਲ ਮਿਲ ਕੇ ਪ੍ਰਾਪਤ ਕੀਤੀਆਂ
ਤੇ ਪੀਆ ਜਗ ਗਿਣੇ ਨਾ ਜਾਈ
ਉਹ ਵੀ ਜਗਤ ਵਿੱਚ ਗਿਣੇ ਨਹੀਂ ਜਾਂਦੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਸਿੱਧ ਪੁਰਸ਼ ਹੋ ਗਏ
ਟੈਂਗਾ ਦੀ ਪਰ ਸਪਤਮ ਥਾਨ
ਐਸੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਸਤਵੇਂ ਜਗ੍ਹਾ ਤੇ ਸਤਵੇਂ ਅਸਥਾਨ ਤੇ
ਸ਼੍ਰੀ ਹਰਿ ਰਾਏ ਬਿਰਾਜਿਤ ਜਾਨ
ਸਤਵੇਂ ਗੁਰੂ ਨਾਨਕ ਸਾਹਿਬ ਜੀ ਇਸ ਵੇਲੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਰੂਪ ਵਿੱਚ ਆ ਜਿਹੜੀ ਸਾਹਮਣੇ ਨਗਰੀ ਹੈ ਕੀਰਤਪੁਰ ਸਾਹਿਬ ਇਸ ਨਗਰ ਦੇ ਵਿੱਚ ਬਿਰਾਜਮਾਨ ਹੋ ਰਹੇ ਨੇ
ਸ਼੍ਰੀ ਗੁਰੂ ਹਰਗੋਬਿੰਦ ਬਲ ਧਾਮਾ
ਇਹਨਾਂ ਦੇ ਬਜ਼ੁਰਗ ਇਹਨਾਂ ਦੇ ਦਾਦਾ ਜੀ ਸਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੋ ਬਲ ਦੇ ਘਰ ਸਨ
ਮਹਾ ਸੁਪੱਟ ਇਨ ਕੀਰ ਪਿਤਾਮਾ
ਇਹਨਾਂ ਦੇ ਦਾਦਾ ਜੀ ਬੜੇ ਸੁਪੱਟ ਬੜੇ ਸੂਰਮੇ ਉਹਨਾਂ ਦੀ ਵਡਿਆਈ ਵਿੱਚ ਕਿਹਾ ਜਾਂਦਾ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋਪਾ ਰੂਪਕਾਰੀ ਇਹੋ ਜਿਹੇ ਸੂਰਮੇ ਬਹਾਦਰ ਯੋਧੇ ਸਨ
ਤੋਏ ਪਦਰ ਸੋ ਬਿਗਰ ਪਰੇ ਹੈ
ਤੇਰੇ ਪਿਤਾ ਸ਼ਾਹ ਜਹਾਨ ਨਾਲ ਉਹਨਾਂ ਦੇ ਜੰਗ ਹੋਏ ਨੇ ਤੇਰੇ ਪਿਓ ਨੇ ਉਹਨਾਂ ਨਾਲ ਵਿਰੋਧ ਕੀਤਾ ਸੀ ਉਹਨਾਂ ਨਾਲ ਦੁਸ਼ਮਣੀ ਕਮਾਈ ਸੀ
ਚਾਰ ਬਾਰ ਕਰ ਓਜ ਲਰੇ ਹੈ
ਚਾਰ ਵਾਰੀ ਤੇਰੇ ਪਿਓ ਨੇ ਫੌਜਾਂ ਭੇਜੀਆਂ ਤੇ ਚਾਰ ਵੇਰੀ ਅੱਗੋਂ ਬੜੇ ਬਲ ਨਾਲ ਸੂਰ ਵੀਰਤਾ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਲੜੇ
ਲੱਲਾ ਕੰਬਰ ਲਸ਼ਕਰ ਸਨੀ
ਤੂੰ ਸੁਣਿਆ ਹੋਵੇਗਾ ਤੇਰੇ ਪਿਤਾ ਦੀ ਫੌਜ ਦੇ ਵੱਡੇ ਵੱਡੇ ਜਰਨੈਲਾਂ ਦੇ ਨਾਂ ਲੱਲਾ ਬੇਗ ਪਤਾ ਤੈਨੂੰ ਕਿੱਥੇ ਆ ਉਹ ਗੁਰੂ ਸਰ ਮਹਾਰਾਜ ਦੀ ਜੰਗ ਦੇ ਵਿੱਚ ਅੱਜ ਵੀ ਮਿੱਟੀ ਵਿੱਚ ਗਰਕ ਹੋਇਆ ਪਿਆ ਹੈ ਕੰਬਰ ਬੇਗ ਵਰਗੇ ਕਾਬਲ ਬੇਗ ਵਰਗੇ ਜਿਹੜੇ ਤੇਰੇ ਪਿਓ ਦੇ ਵੱਡੇ ਵੱਡੇ ਸਿਪਾਹ ਸਾਲਾਰ ਸਨ ਉਹ ਰਣ ਭੂਮੀ ਵਿੱਚ ਉਹਨਾਂ ਨੇ ਮਿੱਟੀ ਚ ਗਰਕ ਕਰਕੇ ਰੱਖ ਦਿੱਤੇ ਹਨ
ਜੰਗਲ ਵਿਖੇ ਜੰਗ ਕਰ ਹਨੀ
ਜੰਗਲ ਦੇ ਇਲਾਕੇ ਚ ਜਿਹਨੂੰ ਅੱਜ ਕੱਲ ਆਪਾਂ ਮਾਲਵਾ ਕਹਿੰਦੇ ਹਾਂ ਉਹਨੂੰ ਜੰਗਲ ਦਾ ਇਲਾਕਾ ਕਿਹਾ ਜਾਂਦਾ ਸੀ ਕਹਿੰਦੇ ਜੰਗਲ ਦੇ ਉਸ ਇਲਾਕੇ ਵਿੱਚ ਉਹਨਾਂ ਨੇ ਜੰਗ ਕਰਕੇ ਮਾਰ ਮੁਕਾਏ ਹਨ
ਅਭੀ ਬਿਰਾਜਤ ਤਿੰਨ ਕੋ ਪੋਤਾ
ਇਸ ਵੇਲੇ ਜਿਹੜੇ ਕੀਰਤਪੁਰ ਸਾਹਿਬ ਚ ਬਿਰਾਜਮਾਨ ਨੇ ਇਹ ਉਹਨਾਂ ਦੇ ਪੋਤਰੇ ਹਨ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਹਨ
ਬ੍ਰਹਮ ਗਿਆਨ ਔਰ ਅਜ਼ਮਤ ਪੋਤਾ
ਔਰ ਬ੍ਰਹਮ ਗਿਆਨ ਵਿੱਚ ਔਰ ਕਰਾਮਾਤਾਂ ਵਿੱਚ ਵੀ ਜਹਾਜ਼ ਨੇ ਬ੍ਰਹਮ ਗਿਆਨ ਦਾ ਵੀ ਜਹਾਜ਼ ਕਹਿ ਸਕਦੇ ਹਾਂ ਔਰ ਕਰਾਮਾਤਾਂ ਦਾ ਵੀ ਪੋਤਾ ਜਹਾਜ਼ ਕਿਹਾ ਜਾ ਸਕਦਾ
ਜਿਨ ਮਿਲਨੇ ਕੋ ਫਲ ਹੋਏ ਪਾਰਾ
ਔਰ ਇਹ ਦਾਰਾ ਕਿਰਪਾ ਦ੍ਰਿਸ਼ਟ ਤੇ ਹਵੈ ਸੰਸਾਰਾ। ਕਹਿੰਦੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਤਿਨਕੇ ਦਰਸ਼ਨ ਕੋ ਵੱਡ ਭਾਗੇ,
ਵੱਡਿਆਂ ਭਾਗਾਂ ਵਾਲਿਆਂ ਨੂੰ ਉਹਨਾਂ ਦੇ ਦਰਸ਼ਨ ਹੁੰਦੇ ਦਾਰਾ ਸ਼ਿਕੋ, ਹਰ ਇੱਕ ਨੂੰ ਉਹਨਾਂ ਦੇ ਦੀਦਾਰ ਨਹੀਂ ਹੁੰਦੇ। ਜਿਹਨਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਹੁੰਦੇ ਨੇ।
ਪੁਰੇ ਕਾਮ ਆਵੇ ਅਨੁਰਾਗੇ,
ਜਿਹੜੇ ਪ੍ਰੇਮ ਨਾਲ ਉਹਨਾਂ ਦੀ ਸ਼ਰਨ ਚ ਜਾਂਦੇ ਨੇ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ।
ਦੇਸ਼ ਵਿਦੇਸ਼ਨ ਸਾਗਰ ਦੀਪ,
ਦੇਸ਼ਾਂ ਵਿਦੇਸ਼ਾਂ ਵਿੱਚ, ਪੂਰੇ ਸਾਗਰ ਵਿੱਚ, ਪੂਰੇ ਦੀਪਾਂ ਵਿੱਚ, ਬ੍ਰਹਮੰਡਾਂ ਤੇ ਲੋਹਾਂ ਵਿੱਚ
ਆਏ ਸਮੀਪੇ ਰੰਕ ਮਹੀਪ,
ਵੱਡੇ ਵੱਡੇ ਰਾਜੇ, ਰੰਕ, ਗਰੀਬੜੇ, ਅਮੀਰ ਸਭ ਉਹਨਾਂ ਦੀ ਸ਼ਰਨ ਚ ਚੱਲ ਕੇ ਆਉਂਦੇ ਨੇ। ਸਭ ਨੂੰ ਉਹ ਬਖਸ਼ਿਸ਼ ਕਰਕੇ ਨਿਵਾਜਦੇ ਹਨ।
ਅਨਕੇ ਉਪਾਇਨ ਕੋ ਅਰ ਪਾਵੇ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲਿਆ ਕੇ ਉਹਨਾਂ ਦੇ ਚਰਨਾਂ ਚ ਗੁਰਸਿੱਖ ਅਰਪਣ ਕਰਦੇ ਨੇ।
ਅਬ ਸਤਿਗੁਰ ਇਸ ਪੁਰ ਦਰਸਾਵੇ,
ਉਹ ਸਤਿਗੁਰੂ ਜੀ ਇਸ ਨਗਰ ਵਿੱਚ ਹੁਣ ਦਰਸ਼ਨ ਦੇ ਰਹੇ ਨੇ। ਉਹ ਇਸ ਕੀਰਤਪੁਰ ਸਾਹਿਬ ਨਗਰ ਦੇ ਬਾਦਸ਼ਾਹ ਨੇ, ਰਾਜੇ ਨੇ।
ਦਾਰਾ ਸ਼ਕੋ ਪ੍ਰਸ਼ੰਸਾ ਸੁਣ ਕੇ,
ਜਦੋਂ ਦਾਰਾ ਸ਼ਕੋ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਸੁਣੀ, ਮਹਾਰਾਜ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੀ ਮਹਿਮਾ ਸੁਣੀ,
ਹਰਖ ਪਰਿਓ ਉਰ ਨਿਜ ਪਲ ਗੁਣ ਕੈ,
ਇਹਨੇ ਆਪਣਾ ਭਲਾ ਜਾਣ ਕੇ ਬੜਾ, ਕਿਉਂਕਿ ਇਹ ਸੰਤ ਬਿਰਤੀ ਵਾਲਾ ਸੀ, ਇਹ ਮੁੱਢ ਤੋਂ ਸੰਤ ਸੇਵੀ ਰਿਹਾ ਸਾਈ ਮੀਆਂ ਮੀਰ ਜੀ ਦੀ, ਤੇ ਸ਼ਰਮਦ ਵਰਗੇ ਫਕੀਰਾਂ ਦੀ ਇਹਨੇ ਸੰਗਤ ਕੀਤੀ ਸੀ, ਤੇ ਸੰਤ ਬਿਰਤੀ ਸੀ ਇਹਦੀ। ਇਹ ਸੁਣ ਕੇ ਨਾ ਗੁਰੂ ਸਾਹਿਬ ਦੀ ਵਡਿਆਈ ਨੂੰ ਬੜਾ ਪ੍ਰਸੰਨ ਹੋਇਆ।
ਦੋਹਰਾ ਪ੍ਰਥਮੇ ਦਾਰਾ ਸ਼ਕੋ ਕੋ ਦਿਓ ਪ੍ਰਸੰਗ ਸੁਣਾਏ।
ਮਾਂ ਕਵੀ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਦਾਰਾ ਸ਼ਕੋ ਦਾ ਇੱਕ ਪ੍ਰਸੰਗ ਪਹਿਲਾਂ ਤੁਹਾਨੂੰ ਸੁਣਾ ਦਿਆਂ, ਵੀ ਇਹ ਕਿੱਦਾਂ ਦੇ ਨੇਚਰ ਦਾ, ਕਿੱਦਾਂ ਦੇ ਸੁਭਾਅ ਦਾ ਮਾਲਕ ਸੀ, ਇਹਦੀ ਕਿਹੋ ਜਿਹੀ ਪ੍ਰਵਿਰਤੀ ਬਿਰਤੀ ਸੀ, ਇਹਦੇ ਬਾਰੇ ਪਹਿਲਾਂ ਜਾਣ ਲੈਣਾ ਚਾਹੀਦਾ। ਮਾਂ ਕਵੀ ਜੀ ਕਹਿੰਦੇ, ਮੈਂ ਉਹ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਲਿਖਿਓ ਪਠਿਓ ਖਤ ਸੁਧ ਲਈ ਜਿਸ ਬਿਦ ਸ਼੍ਰੀ ਹਰਿ ਰਾਏ।
ਇਹਨੇ ਜਿਵੇਂ ਮਹਾਰਾਜ ਜੀ ਨੂੰ ਚਿੱਠੀ ਲਿਖ ਕੇ ਭੇਜੀ, ਸਤਿਗੁਰਾਂ ਨੇ ਇਹਦੀ ਚਿੱਠੀ ਦਾ ਜਿਵੇਂ ਇਹਨੂੰ ਜਵਾਬ ਦਿੱਤਾ, ਤੇ ਮਹਾਰਾਜ ਜੀ ਨੇ ਜਿਵੇਂ ਇਹਦੀ ਸਾਰੀ ਸੁਧ ਲਈ, ਇਹਦੇ ਤੇ ਕਿਰਪਾ ਕੀਤੀ, ਕਹਿੰਦੇ ਉਹ ਸਾਰਾ ਪ੍ਰਸੰਗ ਮੈਂ ਤੁਹਾਨੂੰ ਦਾਰਾ ਸ਼ਕੋ ਦਾ ਸੁਣਾਉਂਦਾ ਹਾਂ।
ਚੌਪਈ ਦਾਰਾ ਸ਼ਕੋ ਮਹਾ ਸਤ ਸੰਗੀ,
ਦਾਰਾ ਸ਼ਕੋ ਬਚਪਨ ਤੋਂ ਹੀ ਸਤ ਸੰਗੀ ਸੁਭਾਅ ਵਾਲੀ ਬਿਰਤੀ ਸੀ ਇਹਦੀ, ਸਤ ਸੰਗਤ ਕਰਨੀ, ਸਾਧੂਆਂ ਦਾ ਸੰਗ ਕਰਨਾ, ਫਕੀਰਾਂ ਦੀ ਸ਼ੋਭਤ ਵਿੱਚ ਰਹਿਣਾ, ਸ਼ਰਮਦ ਵਰਗੇ ਸੂਫੀ ਫਕੀਰਾਂ ਦੀ ਸੰਗਤ ਚ ਰਹਿਣਾ, ਇਹਦਾ ਮੁੱਢ ਤੋਂ ਸੁਭਾਅ ਸੀ।
ਪਰਮੇਸ਼ਰ ਪਦ ਪ੍ਰੀਤੇ ਉਮੰਗੀ,
ਇਹਦੇ ਮਨ ਚ ਪ੍ਰਭੂ ਪ੍ਰਾਪਤੀ ਦੀ ਉਮੰਗ ਵੀ ਸੀ, ਬਾਦਸ਼ਾਹ ਦੇ ਘਰ ਜੰਮਿਆ ਸੀ ਪਰ ਮਨ ਦੇ ਵਿੱਚ ਇਹਦੇ ਬਾਦਸ਼ਾਹੀ ਦੀ ਇੱਛਾ ਨਹੀਂ ਸੀ, ਮਨ ਚ ਇੱਛਾ ਸੀ ਪ੍ਰਭੂ ਨੂੰ ਮਿਲਣ ਦੀ, ਪਰਮਾਰਥ ਦੇ ਰਸਤੇ ਤੇ ਤੁਰ ਕੇ ਪ੍ਰਭੂ ਪ੍ਰਾਪਤੀ ਕਰਨ ਵਾਲੇ ਪਾਸੇ ਇਹ ਉਤਸ਼ਾਹਤ ਸੀ, ਉਸ ਪਾਸੇ ਇਹਦੇ ਮਨ ਦੀ ਉਮੰਗ ਸੀ।
ਮੀਆਂ ਮੀਰ ਪੀਰ ਇੱਕ ਪੂਰ,
ਪੂਰਨ ਵਲੀ ਮਹਾਂਪੁਰਖ ਹੋਏ ਸਾਈ ਮੀਆਂ ਮੀਰ ਜੀ, ਜਿਨ੍ਹਾਂ ਦਾ ਪਿੱਛੇ ਆਪ ਜੀ ਨੇ ਕਈ ਵਾਰੀ ਪ੍ਰਸੰਗਾਂ ਵਿੱਚ, ਗੁਰੂ ਅਰਜਨ ਦੇਵ ਸਾਹਿਬ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਉਹਨਾਂ ਦੇ ਪ੍ਰਸੰਗ ਆਏ ਹੈ, ਤੇ ਬੜੇ ਉੱਚ ਕੋਟੀ ਦੇ ਫਕੀਰ ਸੀ ਸਾਈ ਮੀਆਂ ਮੀਰ ਜੀ, ਤੇ ਇਹਨਾਂ ਦੇ ਅੰਦਰ ਕੋਈ ਸੂਫੀ ਭਾਵ ਵੀ ਸੀ ਸਾਈ ਮੀਆਂ ਮੀਰ ਜੀ, ਆਤਮਾ ਦੇ ਸੁਭਾਅ ਨੂੰ, ਕਿਉਂਕਿ ਇਸਲਾਮ ਦੇ ਵਿੱਚ ਇਹ ਆਤਮਾ ਨੂੰ ਨਹੀਂ ਮੰਨਦੇ, ਇਸਲਾਮ ਚ ਕਹਿੰਦੇ ਆ ਬਸ ਕਬਰ ਦੇ ਵਿੱਚ ਪੈ ਜਾਓ, ਕਿਆਮਤ ਦੇ ਰੋਜ਼ ਖੁਦਾ ਆਪਣੇ ਚ ਮਿਲਾ ਲੈਂਦਾ, ਇਹ ਆਤਮਾ ਨੂੰ ਜਨਮ ਮਰਨ ਨੂੰ ਇਹੋ ਜਿਹੀਆਂ ਖੇਡਾਂ ਨੂੰ ਨਹੀਂ ਮੰਨਦੇ। ਜਿਹੜੇ ਸੂਫੀ ਸੰਤ ਹੁੰਦੇ ਇਸਲਾਮ ਚ, ਉਹ ਇਹ ਸਾਰੀ ਅਵਸਥਾ ਨੂੰ ਮੰਨਦੇ, ਉਹ ਥੋੜੇ ਜਿਹੇ ਅੱਗੇ ਪਹੁੰਚ ਜਾਂਦੇ। ਸਾਈ ਮੀਆਂ ਮੀਰ ਜੀ ਉਹਨਾਂ ਵਿੱਚੋਂ ਇੱਕ ਸਨ, ਤੋ ਆਤਮ ਗਿਆਨੀ ਸੀ, ਮਹਾਂਪੁਰਖ ਸੀ, ਤੋ ਇਹ ਦਾਰਾ ਸ਼ਕੋ ਉਹਨਾਂ ਦਾ ਸੰਗੀ ਸੀ, ਉਹਨਾਂ ਦੀ ਸੰਗਤ ਕਰਦਾ ਸੀ।
ਆਤਮ ਗਿਆਨ ਲਈ ਮਨ ਰੂਰੂ,
ਔਰ ਸਾਈ ਮੀਆਂ ਮੀਰ ਜੀ ਜੋ ਚੰਗੇ ਉੱਚ ਕੋਟੀ ਦੇ ਫਕੀਰ ਸੀ, ਜਿਨ੍ਹਾਂ ਨੇ ਆਤਮ ਗਿਆਨ ਨੂੰ ਪ੍ਰਾਪਤ ਕੀਤਾ ਹੋਇਆ ਸੀ।
ਤਿਸ ਕੋ ਖਾਦਮ ਦਾਰਾ ਸ਼ਕੋ,
ਦਾਰਾ ਸ਼ਕੋ ਸਾਈ ਮੀਆਂ ਮੀਰ ਦਾ ਚੇਲਾ ਰਿਹਾ, ਇਹ ਉਹਨਾਂ ਨੂੰ ਆਪਣਾ ਮੁਰਸ਼ਦ ਮੰਨਦਾ ਸੀ ਸਾਈ ਮੀਆਂ ਮੀਰ ਜੀ ਨੂੰ। ਉਹਨਾਂ ਦੀ ਮੁਰੀਦੀ ਕਰਦਾ ਸੀ।
ਬ੍ਰਹਮ ਗਿਆਨ ਅਭਿਲਾਖੀ ਹੋ,
ਇਹ ਚਾਹੁੰਦਾ ਸੀ ਕਿ ਜਿਵੇਂ ਸਾਈ ਮੀਆਂ ਮੀਰ ਜੀ ਬ੍ਰਹਮ ਗਿਆਨੀ ਨੇ, ਮੈਨੂੰ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ। ਬ੍ਰਹਮ ਗਿਆਨ ਦੀ ਅਭਿਲਾਖਾ ਇਹਦੇ ਮਨ ਵਿੱਚ ਵੀ ਸੀ, ਇਸੇ ਕਰਕੇ ਸ਼ਰਮਤ ਦਾ ਸੰਗੀ ਵੀ ਰਿਹਾ, ਸ਼ਰਮਤ ਫਕੀਰ ਦਾ ਵੀ ਇਹਨੇ ਸੰਗ ਕੀਤਾ, ਤੋ ਸਾਈ ਮੀਆਂ ਮੀਰ ਜੀ ਦਾ ਵੀ ਇਹਨੇ ਬਚਪਨ ਚ ਬਹੁਤ ਸੰਗ ਕੀਤਾ।
ਕਰੀ ਪੀਰ ਨੇ ਕਿਰਪਾ ਸੁਣਾਈ,
ਸਾਈ ਮੀਆਂ ਮੀਰ ਨੇ ਇਹਦੇ ਤੇ ਬੜੀ ਕਿਰਪਾ ਕੀਤੀ ਸੀ, ਕਿਉਂਕਿ ਅੰਤਸ਼ਕਰਨ ਸ਼ੁੱਧ ਸੀ ਦਾਰਾ ਸ਼ਿਕੋਹ ਦਾ। ਤੋ ਸਾਈ ਜੀ ਨੇ ਇਹਦੇ ਤੇ ਬੜੀ ਕਿਰਪਾ ਕਰਕੇ ਇੱਕ ਵਾਰੀ ਇਹਨੂੰ ਬਚਨ ਸੁਣਾਏ।
ਰੂਪ ਆਤਮਾ ਕੀਰ ਜਨਾਏ,
ਆਤਮਾ ਦਾ ਸਰੂਪ ਦੱਸਿਆ ਵੀ ਆਤਮਾ ਕੀ ਹੈ, ਆਤਮਾ ਕੀ ਹੈ, ਪਰਮਾਤਮਾ ਕੀ ਹੈ, ਜੀਵ ਕੀ ਹੈ, ਇਹ ਸਾਰੀ ਅਵਸਥਾ ਜਿਹੜੀ ਸੀ ਉਹ ਸਾਈ ਮੀਆਂ ਮੀਰ ਜੀ ਨੇ ਇਹਨੂੰ ਸਮਝਾਈ। ਕੋ ਆਤਮਾ ਸਵਰੂਪ ਹੈ ਕਿ ਆਤਮਾ ਦਾ ਸਰੂਪ ਕੀ ਹੈ, ਉਹ ਸਰੂਪ ਇਹਨੂੰ ਜਣਾਇਆ ਹੋਇਆ ਸੀ।
ਪਾਤਸ਼ਾਹਤ ਮੈਂ ਰੀਤ ਫਕੀਰੀ,
ਹੁਣ ਪਾਤਸ਼ਾਹੀ ਦੇ ਵਿੱਚ ਫਕੀਰੀ ਦੀ ਜਿਹੜੀ ਰੀਤ ਹੈ,
ਮਿਹਰ ਪੀਰ ਕੀ ਮੀਰੀ ਪੀਰੀ,
ਕਹਿੰਦੇ ਉਹ ਪੀਰ ਸਾਈ ਜੀ ਦੀ ਮੀਰ, ਸਾਈ ਮੀਆਂ ਮੀਰ ਜੀ ਦੀ ਕਿਰਪਾ ਨਾਲ ਇਹਨੇ ਮੀਰੀ ਵਿੱਚ ਪੀਰੀ ਦੀ ਖੇਡ ਨੂੰ ਸਮਝਿਆ, ਯਾਨੀ ਕਿ ਪਾਤਸ਼ਾਹੀ ਘਰ ਦੇ ਵਿੱਚ ਇਹਦਾ ਜਨਮ, ਆਪ ਵੀ ਪਾਤਸ਼ਾਹ ਬਲੀ ਐਦ ਰਿਹਾ, ਤੇ ਫਿਰ ਇਹਨੂੰ ਪੀਰੀ ਦੀ ਵੀ ਜਿਹੜੀ ਸਮਝ ਸੀ ਕਿ ਸੰਤ ਪੀਰੀ ਫਕੀਰੀ ਕੀ ਹੁੰਦੀ ਹੈ, ਉਹ ਵੀ ਇਹਨੇ ਸਾਈ ਮੀਆਂ ਮੀਰ ਦੀ ਕਿਰਪਾ ਨਾਲ ਪ੍ਰਾਪਤ ਕੀਤੀ ਸੀ।
ਕਰੇ ਵਿਚਾਰਨ ਨਿਸ ਦਿਨ ਆਤਮ,
ਤੇ ਰਾਤ ਦਿਨ ਆਪਣੇ ਅੰਦਰ ਆਤਮ ਚਿੰਤਨ ਵੀ ਕਰਦਾ ਰਿਹਾ, ਸਾਧਨਾ ਇਹਨੇ ਬਹੁਤ ਕੀਤੀ ਸੀ, ਭਜਨ ਵੀ ਕਰਦਾ ਰਿਹਾ, ਨਾਮ ਵੀ ਜਪਦਾ ਰਿਹਾ।
ਮਿਲ ਸੰਤਨ ਖੋਜੇ ਪਰਮਾਤਮ,
ਬੜੇ ਬੜੇ ਮਹਾਂਪੁਰਖ ਨੂੰ ਜਿਹੜੇ ਵੀ ਕਿਸੇ ਸਾਧੂ ਬਾਰੇ ਸੁਣਨਾ, ਇਹਨੇ ਜਾ ਕੇ ਉਹਦੀ ਸੰਗਤ ਕਰਨੀ ਔਰ ਉਹਨਾਂ ਨੂੰ ਜਾ ਕੇ ਮਿਲ ਕੇ ਆਤਮਾ ਦੀ ਖੋਜ ਕਰਨੀ, ਆਪਣੇ ਨਿਜ ਸਰੂਪ ਨੂੰ ਖੋਜਣਾ।
ਜੈ ਕਹਿ ਉੱਤਮ ਸੁਣ ਕਹਿ ਸੰਤ,
ਜਿੱਥੇ ਵੀ ਇਹਨੇ ਸੁਣਨਾ ਦਾਰਾ ਸ਼ਿਕੋਹ ਨੇ ਵੀ ਕੋਈ ਉੱਤਮ ਸੰਤ ਹੈ, ਕੋਈ ਮਹਾਤਮਾ ਹੈ, ਕੋਈ ਰੱਬ ਦਾ ਪਿਆਰਾ ਵਸਦਾ, ਇਹਨੇ ਜਾ ਪਹੁੰਚਣਾ ਉਹਦੇ ਕੋਲ, ਉਹਦੀ ਜਾ ਕੇ ਸੰਗਤ ਕਰਨੀ।
ਕਰੇ ਮੇਲ ਚਰਚਾ ਭਗਵੰਤ,
ਉਹਨਾਂ ਨਾਲ ਮਿਲ ਕੇ ਚਰਚਾ ਕਰਨੀ ਭਗਵੰਤ ਸੰਬੰਧੀ। ਸੰਤ ਮਿਲੈ ਕਿਛ ਸੁਨੀਆਂ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਇਹ ਖੇਡ ਹੈ ਵੀ ਜੇ ਕੋਈ ਰੱਬ ਦਾ ਪਿਆਰਾ ਮਹਾਂਪੁਰਖ ਸਾਧੂ ਮਹਾਤਮਾ ਮਿਲੇ, ਉਹਦੇ ਨਾਲ ਮਿਲ ਕੇ ਉਹਦੇ ਨਾਲ ਬਚਨ ਬਿਲਾਸ ਕਰਨੇ ਚਾਹੀਦੇ ਨੇ, ਕੁਝ ਸੁਣੀਏ ਕੁਝ ਕਹੀਏ, ਤੇ ਕਹਿਣਾ ਕੁਝ ਹੀ ਹੈ, ਸੁਣਨਾ ਬਹੁਤਾ ਹੁੰਦਾ, ਤੇ ਉਹਨਾਂ ਦੇ ਬਚਨਾਂ ਵਿੱਚੋਂ ਬਹੁਤ ਕੁਝ ਲੱਭਦਾ। ਇਹਨੇ ਦਾਰਾ ਸ਼ਿਕੋਹ ਨੇ ਜਦੋਂ ਕਿਸੇ ਸੰਤ ਬਾਰੇ ਕਿਸੇ ਮਹਾਤਮਾ ਬਾਰੇ ਸੁਣਨਾ, ਇਹਨੇ ਉਹਦੇ ਕੋਲ ਜਾ ਕੇ ਉਹਨਾਂ ਦੇ ਬਚਨ ਸੁਣਨੇ ਤੇ ਕਹਿਣੇ।
ਪਿਤਨੇ ਕਹਿਬੋ ਬਾਰ ਸੁਣਾਵਾ,
ਇਹਦੇ ਪਿਓ ਸ਼ਾਹ ਜਹਾਨ ਨੇ ਇਹਨੂੰ ਕਈ ਵਾਰੀ ਰੋਕਣਾ, ਉਹਨੇ ਇਹਨੂੰ ਕਈ ਵਾਰੀ ਟੋਕਣਾ ਤੇ ਕਹਿ ਕੇ ਸੁਣਾਉਣਾ।
ਬਰਿਆਈ ਕਰ ਤਖਤ ਬਿਠਾਵਾ,
ਕਹਿੰਦੇ ਦਾਰਾ ਸ਼ਿਕੋਹ ਤੂੰ ਇਹਨਾਂ ਸਾਧਾਂ ਦੇ ਨਾਲ ਨਾ ਤੁਰਿਆ ਫੇਰੀ। ਸ਼ਾਹ ਜਹਾਨ ਨੂੰ ਡਰ ਸੀ ਕਿ ਮੇਰਾ ਇਹ ਪੁੱਤਰ ਸੰਤ ਬਿਰਤੀ ਵਾਲਾ ਤੇ ਕਿਤੇ ਸਾਧਾਂ ਨਾਲ ਰਲ ਕੇ ਸਾਧ ਨਾ ਬਣ ਜਾਏ, ਉਹਨੇ ਇਹਨੂੰ ਕਈ ਵਾਰੀ ਰੋਕਣਾ ਟੋਕਣਾ ਵੀ ਤੂੰ ਇਹਨਾਂ ਸਾਧਾਂ ਕੋਲ ਨਾ ਜਾਇਆ ਕਰ। ਤੇ ਇਹਨੇ ਕਹਿਣਾ ਪਿਤਾ ਜੀ ਮੈਂ ਤੁਹਾਡੀ ਬਾਦਸ਼ਾਹੀ ਪਾਤਸ਼ਾਹੀ ਤੋਂ ਕੀ ਲੈਣਾ, ਇਹ ਪਾਤਸ਼ਾਹੀ ਮੇਰੇ ਹੋਰ ਤਿੰਨ ਭਰਾ ਨੇ, ਜਿਹੜਾ ਤੈਨੂੰ ਚੰਗਾ ਲੱਗਦਾ ਉਹਨੂੰ ਦੇ ਦੇ। ਪਰ ਉਹਦਾ ਮੋਹ ਇਹਦੇ ਨਾਲ ਸੀ, ਕਿਉਂਕਿ ਭਲਾ ਆਦਮੀ ਸੀ, ਨੇਕ ਨੀਅਤ ਬੰਦਾ ਸੀ, ਤੇ ਸ਼ਾਹ ਜਹਾਨ ਨੇ ਜ਼ਬਰਦਸਤੀ ਇਹਨੂੰ ਧੱਕੇ ਦੇ ਨਾਲ ਬਾਦਸ਼ਾਹੀ ਦੇਣ ਦਾ ਐਲਾਨ ਕੀਤਾ। ਇਹ ਸਹਿਮਤ ਨਹੀਂ ਸੀ, ਇਹਦੀ ਇੱਛਾ ਨਹੀਂ ਸੀ ਕਿ ਮੈਨੂੰ ਇਹ ਬਾਦਸ਼ਾਹੀ ਚਾਹੀਦੀ ਹੈ, ਇਸ ਕਰਕੇ ਬਾਦਸ਼ਾਹ ਨੇ ਇਹਨੂੰ ਜ਼ਬਰਦਸਤੀ ਬਾਦਸ਼ਾਹੀ ਦਾ ਵਲੀ ਅਹਿਦ ਜਿਹੜਾ ਸੀ ਉਹ ਮੁਕਰਰ ਕਰ ਦਿੱਤਾ।
ਤਉ ਮੇਲ ਸੰਤਨ ਸੋ ਰਾਖੇ,
ਭਾਵੇਂ ਇਹਨੂੰ ਵਲੀ ਅਹਿਦ ਉਹਨੇ ਮੁਕਰਰ ਕਰ ਦਿੱਤਾ ਵੀ ਇਹ ਬਾਦਸ਼ਾਹ ਬਣੇਗਾ, ਵਲੀ ਅਹਿਦ ਬਣਨ ਤੋਂ ਬਾਅਦ ਵੀ ਦਾਰਾ ਸ਼ਿਕੋਹ ਸੰਤਾਂ ਦੀ ਸੰਗਤ ਚ ਜਾਂਦਾ, ਸਾਧੂਆਂ ਦੇ ਮੇਲ ਵਿੱਚ ਜਾ ਕੇ ਬੈਠਦਾ।
ਬ੍ਰਹਮ ਗਿਆਨ ਨਿਸ਼ਚੈ ਅਭਿਲਾਖੈ,
ਇਹਦੇ ਅੰਦਰ ਬ੍ਰਹਮ ਗਿਆਨ ਦਾ ਨਿਸ਼ਚਾ ਸੀ, ਬ੍ਰਹਮ ਗਿਆਨ ਦੀ ਬਿਰਤੀ ਸੀ।
ਮੀਆਂ ਮੀਰ ਨਿਕਟ ਇੱਕ ਦਿਨ ਮੈਂ,
ਇੱਕ ਦਿਨ ਸਾਈ ਮੀਆਂ ਮੀਰ ਜੀ ਦੀ ਸੰਗਤ ਵਿੱਚ ਬੈਠਾ ਸੀ ਦਾਰਾ ਸ਼ਿਕੋਹ। ਅਕਸਰ ਉਹਦਾ ਸਾਈ ਮੀਆਂ ਮੀਰ ਜੀ ਦਿੱਲੀ ਕਈ ਕਈ ਮਹੀਨੇ ਆ ਕੇ ਰਹਿੰਦੇ, ਕਦੇ ਲਾਹੌਰ ਜਾਣਾ ਤੇ ਇਹਨੇ ਲਾਹੌਰ ਵੀ ਉਹਨਾਂ ਦੀ ਸੰਗਤ ਚ ਰਹਿਣਾ। ਸਾਈ ਜੀ ਜ਼ਿਆਦਾ ਲਾਹੌਰ ਜਾਂ ਦਿੱਲੀ ਰਿਹਾ ਕਰਦੇ, ਤੇ ਜਦੋਂ ਵੀ ਦਿੱਲੀ ਲਾਹੌਰ ਹੋਣਾ ਇਹਨੂੰ ਸਮਾਂ ਮਿਲਣਾ ਇਹਨੇ ਜਾ ਕੇ ਕਈ ਕਈ ਮਹੀਨੇ ਉਹਨਾਂ ਦੀ ਸੰਗਤ ਚ ਰਹਿਣਾ। ਇੱਕ ਦਿਨ ਸਾਈਂ ਮੀਆਂ ਮੀਰ ਜੀ ਦੇ ਕੋਲ ਬੈਠਿਆਂ ਇਹ ਬਚਨ ਬਿਲਾਸ ਕਰ ਰਿਹਾ ਸੀ ਤੇ ਸਾਈਂ ਮੀਆਂ ਮੀਰ ਨੇ ਇਹਨੂੰ ਬਚਨ ਸੁਣਾਏ।
ਬੈਠਿਓ ਹੁਤੂ ਪ੍ਰੇਮ ਬੋ ਮਨ ਮੇ,
ਇਹਦੇ ਮਨ ਚ ਪ੍ਰੇਮ ਬੜਾ, ਭਾਵਨਾ ਬੜੀ ਸੀ, ਪਰਮਾਰਥ ਦੇ ਰਸਤੇ ਤੇ ਚੱਲਣ ਦੀ ਜਗਿਆਸਾ ਬੜੀ ਤੀਵਰ ਸੀ। ਤੀਵਰ ਜਗਿਆਸਾ ਹੋਵੇ ਨਾ ਖਾਲਸਾ ਜੀ, ਪਰਮੇਸ਼ਰ ਨਾਲ ਵੀ ਉਹੀ ਮਿਲਾ ਸਕਦਾ, ਅਕਾਲ ਪੁਰਖ ਗੁਰੂ ਤਾਂ ਮਿਲਾ ਸਕਦਾ ਜੇ ਜਗਿਆਸੂ ਅੰਦਰ ਮਿਲਣ ਦੀ ਤਾਂਘ ਹੋਵੇ। ਜੇ ਜਗਿਆਸੂ ਨੂੰ ਮਿਲਣ ਦੀ ਇੱਛਾ ਹੀ ਨਹੀਂ ਹੈ ਤੇ ਫਿਰ ਗੁਰੂ ਕਿਵੇਂ ਮਿਲਾਏ? ਗੁਰੂ ਵੀ ਤਾਂ ਹੀ ਮਿਲਾਏਗਾ ਨਾ ਜੇ ਇਹਦੇ ਅੰਦਰ ਪ੍ਰੇਮ ਹੋਵੇਗਾ। ਸੰਤ ਸਹਾਈ ਪ੍ਰੇਮ ਕੇ, ਰੱਬ ਦੇ ਪਿਆਰੇ ਸਾਧੂ ਸਹਾਈ ਹੁੰਦੇ ਆ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ। ਜੇ ਪ੍ਰੇਮ ਨਹੀਂ ਉਹ ਸਹਾਇਤਾ ਕਿਵੇਂ ਕਰਨਗੇ? ਤੋ ਇਹਦੇ ਅੰਦਰ ਬੜਾ ਭਾਰੀ ਪ੍ਰੇਮ ਵੇਖ ਕੇ ਸਾਈਂ ਮੀਆਂ ਮੀਰ ਜੀ ਦੇ ਮਨ ਚ ਬੜੀ ਖੁਸ਼ੀ ਆਈ।
ਅਪਰ ਸੰਤ ਕੀਤਕ ਤੈ ਬੈਸੇ,
ਹੋਰ ਵੀ ਕਈ ਮਹਾਤਮਾ ਕਈ ਸਾਧੂ ਸਾਈਂ ਮੀਆਂ ਮੀਰ ਜੀ ਕੋਲ ਬੈਠੇ ਹੋਏ ਸੀ।
ਚਰਚਾ ਕਰੇ ਗਿਆਨ ਲਰ ਜੈਸੇ,
ਉਹਨਾਂ ਨਾਲ ਗਿਆਨ ਦੀ ਚਰਚਾ ਚੱਲ ਰਹੀ ਹੈ, ਵਿਚਾਰ ਗੋਸ਼ਟੀ ਚੱਲ ਰਹੀ ਹੈ।
ਕਰੀ ਵਾਰਤਾ ਕਾਹੂ ਸੰਤ,
ਕਿਸੇ ਮਹਾਤਮਾ ਨੇ ਬਹਿ ਕੇ ਕੋਈ ਵਾਰਤਾ ਸ਼ੁਰੂ ਕੀਤੀ, ਕੋਈ ਪ੍ਰਸੰਗ ਛੇੜਿਆ।
ਸ਼੍ਰੀ ਨਾਨਕ ਸਤਿਗੁਰ ਭਗਵੰਤ,
ਉਸ ਮਹਾਤਮਾ ਨੇ ਚਰਚਾ ਕੀਤੀ ਸਾਈਂ ਮੀਆਂ ਮੀਰ ਜੀ ਕੋਲ, ਕਹਿਣ ਲੱਗਾ ਜੀ ਗੁਰੂ ਨਾਨਕ ਸਾਹਿਬ ਜੀ ਬੜੇ ਮਹਾਨ ਪੁਰਖ ਹੋਏ, ਕਿਉਂਕਿ ਹਜ਼ਾਰਾਂ ਮੁਸਲਮਾਨ ਫਕੀਰ ਵੀ ਗੁਰੂ ਨਾਨਕ ਸਾਹਿਬ ਦੇ ਮੁਰੀਦ ਸੀ। ਉਹ ਬੋਲਿਆ, ਕਹਿਣ ਲੱਗਾ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਸਤਿਗੁਰੂ ਭਗਵੰਤ ਜੀ
ਨਰਨ ਉਦਾਰਨ ਕਰੇ ਹਜ਼ਾਰੋਂ,
ਉਹਨਾਂ ਨੇ ਹਜ਼ਾਰਾਂ ਨਰਾਂ ਦਾ ਉਧਾਰ ਕੀਤਾ ਗੁਰੂ ਨਾਨਕ ਸਾਹਿਬ ਨੇ, ਇੱਕ ਦੋ ਚਾਰ ਗਿਣਤੀ ਕੋਈ ਨੀ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ, ਗੁਰੂ ਨਾਨਕ ਸਾਹਿਬ ਨੇ ਜਿੰਨੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਹੁੰਦੀ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ, ਮਹਾਰਾਜ ਜੀ ਨੇ ਪਤਾ ਨੀ ਕਿੰਨੇ ਕ ਜੀਆਂ ਦਾ ਉਧਾਰ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ।
ਗਿਣਤੀ ਕਰੇ ਨਾ ਆਏ ਸ਼ੁਮਾਰੂ,
ਜੇ ਗਿਣਤੀ ਕਰੀਏ ਉਹਨਾਂ ਦੀ ਤੇ ਉਹਨਾਂ ਦਾ ਸ਼ੁਮਾਰ ਨਹੀਂ ਆਉਂਦਾ, ਉਹ ਗਿਣੇ ਨਹੀਂ ਜਾਂਦੇ ਕਿ ਕਿੰਨੇ ਕ ਜੀ ਮਹਾਰਾਜ ਜੀ ਨੇ ਉਧਾਰੇ ਹਨ।
ਕਿਰਪਾ ਦ੍ਰਿਸ਼ਟ ਤੇ ਰੂਪ ਦਿਖਾਵੇ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਆਪਣਾ ਰੂਪ ਦਿਖਾਉਂਦੇ।
ਜਨਮ ਮਰਨ ਕੋ ਕਸ਼ਟ ਮਿਟਾਵੇ,
ਜਿਹਨੂੰ ਵੀ ਗੁਰੂ ਨਾਨਕ ਸਾਹਿਬ ਕਿਰਪਾ ਧਾਰ ਕੇ ਆਪਣੇ ਦਰਸ਼ਨ ਦਿੰਦੇ ਸਨ ਉਹਦਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ ਸੀ। ਇਹਨੇ ਕਿਰਪਾਲੂ ਮਹਾਰਾਜ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲ ਬੈਠਾ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰ ਰਿਹਾ ਤੇ ਕੋਲ ਦਾਰਾ ਸ਼ਕੋਹ ਵੀ ਸੁਣ ਰਿਹਾ ਸੀ। ਉਹਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਐਸੇ ਦਿਆਲੂ ਕਿਰਪਾਲੂ ਵੀ ਜਿਹਦੇ ਤੇ ਕਿਰਪਾ ਕਰਕੇ ਜਿਹਨੂੰ ਆਪਣੇ ਦਰਸ਼ਨ ਦਿੰਦੇ ਨੇ ਉਹਨੂੰ ਇਸ ਭਵ ਸਾਗਰ ਤੋਂ ਪਾਰ ਉਤਾਰ ਦਿੰਦੇ, ਉਹਦਾ ਜਨਮ ਮਰਨ ਕੱਟ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਚ ਬਚਨ ਲਿਖੇ ਕਿ ਪਰਮੇਸ਼ਰ ਨੂੰ ਗੁਰੂ ਨਾਨਕ ਰੂਪ ਹੋ ਕੇ ਕਿਉਂ ਆਉਣਾ ਪਿਆ ਸੰਸਾਰ ਚ? ਉਹ ਕਹਿੰਦੇ ਪਰਮੇਸ਼ਰ ਬੜਾ ਵਿਸ਼ਾਲ ਹੈ, ਉਹਦੇ ਦਰਸ਼ਨ ਨਹੀਂ ਹੁੰਦੇ ਅਕਾਲ ਪੁਰਖ ਦੇ, ਕਿਉਂਕਿ ਬਹੁਤ ਵੱਡੀ ਚੀਜ਼ ਹੋਵੇ ਸਾਡੀਆਂ ਅੱਖਾਂ ਨਹੀਂ ਵੇਖ ਸਕਦੀਆਂ। ਇੱਕ ਬ੍ਰਹਿਮੰਡ ਕਿੱਡਾ ਵੱਡਾ ਅਸੀਂ ਇਹ ਨਹੀਂ ਪੂਰਾ ਵੇਖ ਸਕਦੇ, ਜਿਹਦੇ ਇੱਕ ਰੋਮ ਚ ਕਰੋੜਾਂ ਬ੍ਰਹਿਮੰਡ ਨੇ ਉਹਨੂੰ ਕਿਵੇਂ ਵੇਖਦੇ? ਫਿਰ ਉਸ ਪਰਮੇਸ਼ਰ ਨੇ ਸੋਚਿਆ ਵੀ ਇਹ ਜੀਵ ਤਰਨਗੇ ਕਿਵੇਂ, ਤਾਂ ਫਿਰ ਉਸ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਲਿਆ ਔਰ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਆ ਕੇ ਦਰਸ਼ਨ ਦਿੱਤੇ ਤੇ ਜੀਵਾਂ ਦਾ ਪਾਰ ਉਤਾਰਾ ਕੀਤਾ।
ਸਤਿ ਸ੍ਰੀ ਅਕਾਲ।
ਭਾਈ ਗੁਰਦਾਸ ਸਾਹਿਬ ਜੀ ਲਿਖਦੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਕਰੋੜਾਂ ਬ੍ਰਹਿਮੰਡਾਂ ਦੇ ਵਾਲਕ ਵਾਹਿਗੁਰੂ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਦਰਸ਼ਨ ਦਿੱਤੇ, ਜਿਹਨੂੰ ਦਰਸ਼ਨ ਦਿੱਤੇ ਉਹਦਾ ਜਨਮ ਮਰਨ ਕੱਟ ਦਿੱਤਾ।
ਪੁਨ ਤਿੰਨ ਤੇ ਗਾਦੀ ਪਰ ਪਾਛੇ,
ਕਹਿੰਦੇ ਫਿਰ ਉਹਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ
ਕਿਨੇ ਕੋ ਗਿਣੇ ਕੌਣ ਗੁਣ ਜੀਤ ਕੇ ਆਛੇ,
ਜਿਹੜੇ ਉਹਨਾਂ ਦੀ ਗੱਦੀ ਤੇ ਬੈਠੇ ਉਹਨਾਂ ਦੇ ਗੁਣਾਂ ਦੀ ਗਿਣਤੀ ਕਿੱਥੋਂ ਤੱਕ ਕਰੀਏ, ਵੀ ਉਹਨਾਂ ਚ ਕਿਹੜੇ ਕਿਹੜੇ ਗੁਣ ਨਹੀਂ ਸਨ, ਕਿਹੜਾ ਐਸਾ ਗੁਣ ਸੀ ਜਿਹੜਾ ਉਹਨਾਂ ਦੀ ਗੱਦੀ ਦੇ ਮਾਲਕਾਂ ਵਿੱਚ ਨਾ ਹੋਵੇ।
ਅਬ ਸੋਇਤ ਸਤਿਗੁਰ ਹਰਿ ਰਾਏ,
ਹੁਣ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਉਹਨਾਂ ਦੀ ਜਗ੍ਹਾ ਤੇ ਸ਼ੋਭਨੀਕ ਹਨ।
ਦੀਨ ਬੰਧੂ ਸਿੱਖ ਬੰਦ ਮਿਟਾਏ,
ਦੀਨਾਂ ਦੇ ਬੰਧੂ ਨੇ ਔਰ ਸਿੱਖਾਂ ਦੇ ਬੰਧਨ ਕੱਟਣ ਵਾਲੇ ਨੇ। ਦਾਰਾ ਸ਼ਿਕੋਹ ਦੇ ਕੋਲੇ ਚਰਚਾ ਚੱਲ ਰਹੀ ਹੁਣ ਕਿ ਹੁਣ ਉਹਨਾਂ ਦੀ ਥਾਂ ਤੇ ਉਹਨਾਂ ਦੀ ਗੱਦੀ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਨੇ, ਜੋ ਦੀਨਾ ਬੰਧੂ ਨੇ, ਜਿਹੜਾ ਕੋਈ ਡਰ ਕੇ ਭੈ ਭੀਤ ਹੋ ਕੇ ਉਹਨਾਂ ਦੀ ਸ਼ਰਨ ਜਾਂਦਾ ਉਹਨੂੰ ਗਲ ਲਾਉਂਦੇ ਤੇ ਆਪਣੇ ਸਿੱਖਾਂ ਦੇ ਬੰਧਨ ਕੱਟਣ ਵਾਲੇ ਹਨ।
ਬ੍ਰਹਮ ਗਿਆਨ ਕੇ ਹੈ ਵੱਡ ਦਾਨੀ,
ਉਹ ਬ੍ਰਹਮ ਗਿਆਨ ਦੇ ਦਾਨੀ ਨੇ। ਦੁਨੀਆਂ ਵਿੱਚੋਂ ਸਭ ਤੋਂ ਵੱਡਾ ਦਾਨ ਤਾਂ ਬੜੇ ਪ੍ਰਕਾਰ ਦੇ ਨੇ, ਜਿਸ ਦਾਨ ਤੋਂ ਪਰੇ ਕੋਈ ਦਾਨ ਨਹੀਂ ਹੈ। ਗੁਰੂ ਖਾਲਸਾ ਜੀ, ਜਿਸ ਦਾਨ ਤੋਂ ਪਰੇ ਕੋਈ ਦਾਨ ਹੈ ਹੀ ਨਹੀਂ, ਉਹ ਸਭ ਤੋਂ ਵੱਡਾ ਦਾਨ ਹੈ ਬ੍ਰਹਮ ਗਿਆਨ ਦਾ ਦਾਨ। ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਬ੍ਰਹਮ ਗਿਆਨ ਦੇ ਵੀ ਦਾਨੀ ਹਨ, ਬ੍ਰਹਮ ਗਿਆਨ ਦਾ ਦਾਨ ਦੇ ਕੇ ਨਿਵਾਜਦੇ। ਹਾਂਜੀ,
ਬ੍ਰਿਤੀ ਸਮਾਨ ਲਾਭ ਅਰਹਾਨੀ,
ਉਹਨਾਂ ਦੀ ਬਿਰਤੀ ਇੱਕ ਸਮਾਨ ਰਹਿੰਦੀ ਆ, ਲਾਭ ਵਿੱਚ ਵੀ ਤੇ ਨੁਕਸਾਨ ਵਿੱਚ ਵੀ, ਹਾਨੀ ਵਿੱਚ ਵੀ ਨਫੇ ਵਿੱਚ ਵੀ, ਨਫੇ ਤੇ ਨੁਕਸਾਨ ਵਿੱਚ ਇੱਕ ਸਮਾਨ ਬਿਰਤੀ ਚੋਂ ਰਹਿੰਦੇ ਹਨ।
ਮੀਆਂ ਮੀਰ ਤਬੇ ਸੁਣ ਕਹਿਓ,
ਜਦੋਂ ਇਹ ਗੱਲਾਂ ਚੱਲ ਰਹੀਆਂ ਸੀ ਤੋ ਸਾਈਂ ਮੀਆਂ ਮੀਰ ਜੀ ਨੇ ਉਸ ਵੇਲੇ ਦਾਰਾ ਸ਼ਿਕੋਹ ਦੇ ਸਾਹਮਣੇ ਇਹ ਗੱਲ ਕਹੀ,
ਸੋ ਤੋ ਤਨ ਖੁਦਾਏ ਕੋ ਅਹਿਓ।
ਕਹਿਣ ਲੱਗੇ ਪੀਰ ਜੀ, ਸੰਤ ਜੀ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਤਾਂ ਖੁਦ ਖੁਦਾ ਨੇ ਇਸ ਮਾਤ ਲੋਕ ਦੀ ਧਰਤੀ ਤੇ, ਉਹ ਖੁਦ ਰੱਬ ਨੇ। ਇਹ ਗੱਲ ਸਾਈਂ ਮੀਆਂ ਮੀਰ ਨੇ ਸ਼ਾਹਜਹਾਨ ਨੂੰ ਵੀ ਕਹੀ ਸੀ। ਕਹਿਣ ਲੱਗੇ ਸਾਈਂ ਮੀਆਂ ਮੀਰ ਜੀ, ਸ਼ਾਹਜਹਾਨ ਕਹਿੰਦਾ ਤੁਸੀਂ ਉਹਨਾਂ ਨੂੰ ਮੱਥਾ ਟੇਕਦੇ ਸੀ, ਉਹ ਤਾਂ ਹਿੰਦੂਆਂ ਦੇ ਕਾਫਰਾਂ ਦੇ ਗੁਰੂ ਨੇ। ਤਾਂ ਉਸ ਵੇਲੇ ਸਾਈਂ ਮੀਆਂ ਮੀਰ ਨੇ ਕਿਹਾ ਸੀ ਕਿ ਸਾਡੇ ਮੁਰੀਦ ਜਦੋਂ ਸਾਡੇ ਕੋਲੋਂ ਮੰਗਦੇ ਹੈ, ਅਸੀਂ ਰੱਬ ਦੇ ਘਰ ਮੰਗਣ ਜਾਂਦੇ ਹਾਂ, ਜਦੋਂ ਰੱਬ ਦੇ ਘਰ ਮੰਗਣ ਜਾਂਦੇ ਹਾਂ ਤੇ ਉੱਥੇ ਦਰਵਾਜ਼ਾ ਬੰਦ ਹੁੰਦਾ, ਅਸੀਂ ਬਾਹਰ ਖਲੋ ਕੇ ਆਵਾਜ਼ਾਂ ਮਾਰਦੇ ਹਾਂ, ਦਰਵਾਜ਼ਾ ਖੁੱਲਦਾ, ਬਾਹਰ ਆ ਕੇ ਜਿਹੜੇ ਸਾਡੀ ਮੰਗ ਸੁਣਦੇ ਨੇ ਨਾ, ਐ ਬਾਦਸ਼ਾਹ ਤੈਨੂੰ ਪਤਾ ਉਹ ਕੌਣ ਨੇ? ਬਾਦਸ਼ਾਹ ਬੜੀ ਹੈਰਾਨੀ ਨਾਲ ਪੁੱਛਦਾ, ਕਹਿੰਦਾ ਜੀ ਕੌਣ? ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਹੁੰਦੇ ਆ। ਉਹ ਸੁਣ ਕੇ ਅੰਦਰ ਜਾਂਦੇ ਨੇ, ਬਾਹਰ ਆ ਕੇ ਕਹਿੰਦੇ ਤੁਹਾਡੀ ਮੁਰਾਦ ਪੂਰੀ ਤੇ ਅਸੀਂ ਆ ਜਾਂਦੇ ਹਾਂ। ਹੁਣ ਸਾਨੂੰ ਨਹੀਂ ਪਤਾ ਵੀ ਉਸ ਦਰਵਾਜ਼ੇ ਦੇ ਅੰਦਰ ਕੋਈ ਦੂਸਰਾ ਰੱਬ ਹੈ ਕਿ ਨਹੀਂ, ਕਿਉਂਕਿ ਸਾਨੂੰ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੁੰਦੇ ਆ। ਹੁਣ ਇਹ ਉਹਨਾਂ ਦਾ ਹੀ ਰੂਪ ਨੇ ਗੁਰੂ ਹਰਿ ਰਾਏ ਸਾਹਿਬ, ਇਹ ਵੀ ਖੁਦਾ ਨੇ। ਦਾਰਾ ਸ਼ਿਕੋਹ ਨੂੰ ਇਹ ਗੱਲ ਖੁਦ ਸਾਈਂ ਮੀਆਂ ਮੀਰ ਨੇ ਕਹੀ ਸੀ ਕਿ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਖੁਦ ਖੁਦਾ ਹਨ।
ਕਰਬੇ ਲੋਕਨ ਕੀ ਕਲਿਆਣ,
ਲੋਕਾਂ ਦੇ ਕਲਿਆਣ ਕਰਨ ਲਈ, ਜੀਵਾਂ ਦਾ ਭਲਾ ਕਰਨ ਲਈ, ਜੀਵਾਂ ਦੇ ਪਾਰ ਉਤਾਰੇ ਲਈ ਖੁਦ ਪਰਮੇਸ਼ਰ, ਖੁਦ ਖੁਦਾ ਮਾਨਵੀ ਸਰੀਰ ਚ ਵਰਤ ਰਹੇ ਨੇ।
ਤਰ ਸਰੂਪ ਪੇ ਵਿਦਿਤ ਜਹਾਨ,
ਇਹ ਰੂਪ ਧਾਰ ਕੇ ਜਗਤ ਵਿੱਚ ਜਹਾਨ ਚ ਪ੍ਰਗਟ ਹੋਏ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੀਵਾਂ ਦੇ ਭਲੇ ਵਾਸਤੇ ਖੁਦਾ ਆਪ ਆਏ ਹਨ।
ਸ੍ਰੀ ਹਰਗੋਬਿੰਦ ਤਿੰਨੋ ਪਿਤਾਮਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਦਾਦਾ ਜੀ ਸਨ।
ਆਯੁਧ ਧਰ ਕੀਨੇ ਸੰਗਰਾਮਾ,
ਜਿਨ੍ਹਾਂ ਨੇ ਸ਼ਸਤਰ ਧਾਰੀ ਹੋ ਕੇ ਸੰਗਰਾਮ ਰਚੇ, ਯੁੱਧ ਰਚੇ।
ਮੁਲਾਕਾਤ ਤਿੰਨ ਸਾਥ ਹਮਾਰੀ,
ਸਾਈਂ ਮੀਆਂ ਮੀਰ ਨੇ ਦੱਸਿਆ ਦਾਰਾ ਸ਼ਿਕੋਹ ਨੂੰ, ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਹੈ, ਮੈਂ ਛੇਵੇਂ ਪਾਤਸ਼ਾਹ ਜੀ ਨੂੰ ਮਿਲਿਆ ਹਾਂ।
ਭਈ ਹੁਤੀ ਸੁਖ ਕਰਨੇ ਹਾਰੀ,
ਜਿਹੜੀ ਮੁਲਾਕਾਤ ਮੇਰੀ ਉਹਨਾਂ ਨਾਲ ਹੋਈ ਉਹਨੇ ਮੈਨੂੰ ਬੜਾ ਵੱਡਾ ਸੁਖ ਦਿੱਤਾ, ਮਾਨੋ ਮੇਰੀ ਪੂਰਨ ਤਪੱਸਿਆ ਦਾ ਫਲ ਸੀ ਉਹਨਾਂ ਦੀ ਮੁਲਾਕਾਤ। ਉਹਨਾਂ ਦੇ ਦਰਸ਼ਨ, ਉਹਨਾਂ ਦੇ ਦਰਸ਼ਨ ਕਰਕੇ ਮੈਨੂੰ ਆਪਣੀ ਸਾਰੀ ਜ਼ਿੰਦਗੀ ਦੇ ਤਪ ਦਾ ਫਲ ਮਿਲਿਆ।
ਬੰਦੇ ਸ਼ਰਾ ਤੁਰਕ ਮਤ ਮੰਦੇ,
ਜਿਹੜੇ ਮਾੜੀ ਮਤ ਵਾਲੇ ਤੁਰਕਾਂ ਦੀ ਸ਼ਰ੍ਹਾਂ ਦੀ ਫਾਈ ਵਿੱਚ ਬੰਨੇ ਹੋਏ ਕੱਟੜ ਤੇ ਮੁਤਸਬੀ ਸਨ।
ਤਰਕਤ ਕੀਨੋ ਸ਼ੋਰ ਬਿਲਾਂਦੇ,
ਉਹਨਾਂ ਨੇ ਤਰਕ ਕੀਤਾ ਸੀ ਲਾਹੌਰ ਸ਼ਹਿਰ ਚ। ਉਹਨਾਂ ਆਖਿਆ ਕਿ ਸਾਡੇ ਮੁਸਲਮਾਨਾਂ ਦੇ ਏਡੇ ਵੱਡੇ ਪੀਰ ਨੇ ਹਿੰਦੂਆਂ ਤੇ ਕਾਫਰਾਂ ਦੇ ਗੁਰੂ ਦੇ ਪੈਰਾਂ ਤੇ ਮੱਥਾ ਟੇਕਿਆ, ਕਿਉਂਕਿ ਇਹ ਜਿਹੜੇ ਕੱਟੜ ਤੇ ਮੁਤਸਬੀ ਮੁਸਲਮਾਨ ਹੁੰਦੇ, ਇਹ ਇਸਲਾਮ ਧਰਮ ਤੋਂ ਬਾਹਰ ਜਿੰਨੇ ਵੀ ਮਜ਼ਹਬ ਹੁੰਦੇ, ਚਾਹੇ ਉਹ ਸਿੱਖ ਨੇ ਚਾਹੇ ਹਿੰਦੂ ਨੇ, ਸਭ ਨੂੰ ਇਹ ਕਾਫਰ ਹੀ ਕਹਿੰਦੇ ਆ। ਕਹਿੰਦੇ ਉਹ ਕਾਫਰਾਂ ਦੇ ਗੁਰੂ ਨੂੰ ਸਾਈਂ ਮੀਆਂ ਮੀਰ ਨੇ ਮੱਥਾ ਟੇਕਿਆ, ਇਹ ਗੱਲ ਦੀ ਉਹਨਾਂ ਨੇ ਤਰਕ ਕੀਤੀ ਸੀ।
ਪਾਕ ਅੱਲਾ ਕੀ ਮੂਰਤ ਆਹੇ,
ਪਰ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪਾਕ ਅੱਲਾ ਦੀ ਮੂਰਤ ਹਨ। ਅੱਲਾਹ ਪਾਕੰ ਪਾਕ ਦਾ ਜੋ ਸਵਰੂਪ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਹਨ।
ਜਿਨਕੇ ਗੁਣ ਕੋ ਪਾਰ ਨ ਲਹੀ,
ਜਿਨ੍ਹਾਂ ਦੇ ਗੁਣਾਂ ਦਾ ਪਾਰਾ ਵਾਰ ਨਹੀਂ ਪੈਂਦਾ, ਜਿਨ੍ਹਾਂ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ।
ਦਰਸ਼ਨ ਉਚਿਤ ਸਦਾ ਤਿੰਨ ਕੇਰਾ,
ਜਿਨ੍ਹਾਂ ਦੇ ਦਰਸ਼ਨ ਸਦਾ ਹੀ ਸੁਖ ਦੇਣ ਵਾਲੇ ਨੇ, ਜਿਨ੍ਹਾਂ ਦੇ ਦਰਸ਼ਨਾਂ ਚੋਂ ਸਦਾ ਹੀ ਪ੍ਰਤਾਪ ਤੇ ਆਨੰਦ ਪ੍ਰਾਪਤ ਹੁੰਦਾ।
ਸਿਮਰੈ ਨਾਮ ਆਨੰਦ ਵਡੇਰਾ,
ਜਿਨ੍ਹਾਂ ਦਾ ਨਾਮ ਸਿਮਰੀਏ ਤੇ ਹਿਰਦਾ ਆਨੰਦਿਤ ਹੋ ਜਾਂਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲਈਏ ਰਸਨਾ ਤੋਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਗੋਬਿੰਦ ਸ਼ਬਦ ਹੈ ਹੀ ਹਿਰਦੇ ਨੂੰ ਆਨੰਦ ਦੇਣ ਵਾਲਾ। ਜਿੱਥੇ ਹਿਰਦੇ ਦਾ ਖੇੜਾ ਖਿੜ ਜਾਂਦਾ, ਉਹਨਾਂ ਦੇ ਨਾਮ ਦੇ ਜਾਪ ਵਿੱਚ ਹੀ ਐਸੀਆਂ ਬਰਕਤਾਂ ਤੇ ਐਸਾ ਆਨੰਦ ਹੈ।
ਸੁਣਿਓ ਸੁਜਸ ਅਸ ਦਾਰਾ ਸ਼ਕੋ,
ਦਾਰਾ ਸ਼ਕੋ ਨੇ ਗੁਰੂ ਸਾਹਿਬ ਦੀ ਵਡਿਆਈ ਸੁਣੀ ਸੀ ਛੇਵੇਂ ਪਾਤਸ਼ਾਹ ਦੀ ਵੀ, ਫਿਰ ਗੁਰੂ ਹਰ ਰਾਏ ਸਾਹਿਬ ਜੀ ਦਾ ਪ੍ਰਤਾਪ, ਮਹਾਰਾਜ ਸਤਵੇਂ ਪਾਤਸ਼ਾਹ ਜੀ ਦੀ ਵੀ ਵਡਿਆਈ ਇਹਨੇ ਸੁਣੀ ਹੋਈ ਸੀ।
ਚਿਤਵਤ ਕਿਮ ਦਰਸ਼ਨ ਤਿੰਨ ਹੋ,
ਮਨ ਚ ਚਿਤ ਵਧਾ ਸੋਚਦਾ, ਉਦੋਂ ਹੀ ਇਹਦੇ ਮਨ ਚ ਖੁਆਇਸ਼ ਉੱਠੀ ਸੀ ਜਦੋਂ ਸਾਈ ਮੀਆਂ ਮੀਰ ਜੀ ਦੀ ਸੰਗਤ ਵਿੱਚ ਇਹਨੇ ਗੁਰੂ ਸਾਹਿਬ ਦੀ ਮਹਿਮਾ ਸੁਣੀ ਨਾ, ਗੁਰੂ ਹਰ ਰਾਏ ਸਾਹਿਬ ਦੀ। ਇਹਦੇ ਮਨ ਚ ਉਦੋਂ ਹੀ ਇੱਛਾ ਜਾਗ ਗਈ ਸੀ ਵੀ ਕਦੇ ਇਹੋ ਜਿਹਾ ਸਬੱਬ ਬਣੇ ਤੇ ਮੈਂ ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਕਰਾਂ। ਜਗਿਆਸਾ ਬੜੀ ਮਨ ਚ ਉਦੋਂ ਹੀ, ਕਿਉਂਕਿ ਖਾਲਸਾ ਜੀ ਇਹ ਫਲ ਹੁੰਦਾ ਸਾਧੂਆਂ ਦੇ ਸੰਗ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਗਤ ਦਾ ਫਲ, ਸਭ ਤੋਂ ਵੱਡਾ ਫਲ ਸਾਧ ਸੰਗਤ ਦਾ, ਉਹ ਇਹ ਹੁੰਦਾ ਕਿ ਜਦੋਂ ਆਪਣੇ ਸਾਹਿਬ ਦੀ ਵਡਿਆਈ ਸੁਣੀਏ ਤੇ ਸਾਹਿਬ ਨੂੰ ਮਿਲਣ ਦੀ ਤਾਂਘ ਜਾਗਦੀ ਹੈ, ਜਗਿਆਸਾ ਜਾਗਦੀ ਹੈ। ਸਭ ਤੋਂ ਵੱਡਾ ਫਲ ਹੈ ਇਹ ਸਾਧ ਸੰਗਤ ਦਾ। ਫਲ ਤਾਂ ਬੇਅੰਤ ਨੇ, ਸੰਗਤ ਦੇ ਗੁਣ ਬੇਅੰਤੀ ਨੇ। ਸਭ ਤੋਂ ਵੱਡਾ ਫਲ ਹੈ ਸਾਧੂਆਂ ਦੇ ਸੰਗ ਦਾ ਕਿ ਸਾਧੂਆਂ ਦੇ ਸੰਗ ਵਿੱਚ ਮਿਲ ਕੇ ਰੱਬ ਚੇਤੇ ਆਉਂਦਾ ਤੇ ਉਹਨੂੰ ਮਿਲਣ ਦੀ ਤਾਂਘ ਜਾਗਦੀ ਹੈ। ਤਿਨਾ ਦੇਖ ਮਨ ਚਾਹੋ ਉਠੰਦਾ, ਹੋ ਕਦ ਪਾਈ ਗੁਣ ਤਾਸਾ। ਰੱਬ ਦੇ ਪਿਆਰਿਆਂ ਨੂੰ ਮਿਲ ਕੇ ਮਨ ਚ ਚਾਹ ਜਾਗਦਾ ਵੀ ਕਦੇ ਅਸੀਂ ਵੀ ਰੱਬ ਨੂੰ ਮਿਲੀਏ। ਸਾਈ ਮੀਆਂ ਮੀਰ ਦੇ ਮੁਖੋਂ ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਦਾਰਾ ਸ਼ਕੋ ਦੇ ਮਨ ਚ ਵੀ ਜਗਿਆਸਾ ਜਾਗੀ ਕਿ ਕਦੇ ਇਹੋ ਜਿਹਾ ਸਬੱਬ ਬਣੇ ਤੇ ਮੈਂ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰਾਂ।
ਪਾਤਸ਼ਾਹ ਕੇ ਕਾਜ ਵਡੇਰੇ,
ਪਰ ਜਦੋਂ ਖੇਡ ਹੁੰਦੀ ਹੈ ਸਮੇਂ ਦੀ ਉਦੋਂ ਹੀ ਹੁੰਦੀ ਹੈ ਨਾ। ਇੱਛਾ ਸੀ ਇਹਦੇ ਮਨ ਚ, ਪਰ ਰਾਜ ਭਾਗ ਦਾ ਜਿਹੜਾ ਜੰਜਾਲ ਸ਼ਾਹਜਹਾਨ ਨੇ ਪਹਿਲਾਂ ਇਹਨੂੰ ਵਲੀ ਅਹਿਦ ਮੁਕਰਰ ਕਰ ਦਿੱਤਾ, ਮੁੜ ਕੇ ਬਾਦਸ਼ਾਹੀ ਨੂੰ ਸਾਂਭਣ ਵਾਸਤੇ ਲੱਗਾ, ਫਿਰ ਭਰਾਵਾਂ ਨਾਲ ਲੜਦਾ ਭਿੜਦਾ ਰਿਹਾ। ਬੜਾ ਸਮਾਂ ਬੀਤ ਗਿਆ, ਪਾਤਸ਼ਾਹੀ ਦੇ ਜੰਜਾਲਾਂ ਦੇ ਵਿੱਚ ਫਸਿਆ ਰਿਹਾ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਨਹੀਂ ਆ ਸਕਿਆ।
ਉਨ ਦੁਸ਼ਮਨ ਹੋਏ ਰਹੇ ਕਨੇਰੇ,
ਇਹਦੇ ਦੇ ਭਰਾ ਇਹਦੇ ਦੁਸ਼ਮਣ ਬਣ ਗਏ, ਇਹਦੇ ਵੱਡੇ ਵੱਡੇ ਅਹਿਲਕਾਰ ਅਫਸਰ ਵਜ਼ੀਰ ਉਹ ਇਹਦੇ ਦੁਸ਼ਮਣ ਹੋ ਗਏ।
ਜਾਂ ਤੇ ਅਵਸਰ ਮਿਲਿਓ ਨਾ ਪਏਓ,
ਇਹਨੂੰ ਕਦੇ ਪਹਿਲਾਂ ਮੌਕਾ ਹੀ ਨਹੀਂ ਮਿਲਿਆ। ਇੱਛਾ ਸੀ ਇਹਦੇ ਮਨ ਚ ਗੁਰੂ ਸਾਹਿਬ ਨੂੰ ਮਿਲਣ ਦੀ। ਫਿਰ ਜਦੋਂ ਪਾਤਸ਼ਾਹ ਨੇ, ਗੁਰੂ ਹਰ ਰਾਏ ਸਾਹਿਬ ਨੇ ਇਹਦੀ ਜਾਨ ਬਚਾਈ, ਇਹਨੇ ਉਦੋਂ ਵੀ ਵਡਿਆਈ ਸੁਣੀ ਕਿ ਜਿਹੜੀ ਮੇਰੀ ਇਹ ਜਾਨ ਬਚੀ ਆ ਉਹ ਸਤਿਗੁਰੂ ਜੀ ਦੇ ਘਰੋਂ ਹਰੜ ਆਈ ਸੀ ਤੇ ਸਵਾ ਮਾਸੇ ਦਾ ਲੌਂਗ ਆਇਆ ਸੀ ਜਿਹਦੇ ਨਾਲ ਮੇਰੀ ਜਾਨ ਬਚੀ ਹੈ। ਤੂੰ ਇਹਦੇ ਮਨ ਚ ਇੱਛਾ ਬੜੀ ਸੀ ਜਾਣ ਦੀ, ਪਰ ਰਾਜ ਭਾਗ ਦੇ ਧੰਦਿਆਂ ਵਿੱਚ ਜੰਜਾਲਾਂ ਵਿੱਚ ਦੁਸ਼ਮਣਾਂ ਦੇ ਉਲਝੇਵਿਆਂ ਵਿੱਚ ਇਹੋ ਜਿਹਾ ਉਲਝਿਆ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਹੀਂ ਆ ਸਕਿਆ।
ਰਿਦੀ ਪ੍ਰੇਮ ਦਿਨ ਪ੍ਰਤ ਬਿਰਦਯੋ,
ਪਰ ਮਨ ਚ ਦਿਨ ਪ੍ਰਤੀ ਦਿਨ ਪ੍ਰੇਮ ਇਹਦੇ ਜ਼ਰੂਰ ਵੱਧਦਾ ਸੀ। ਅਕਸਰ ਕਿਤੇ ਨਾ ਕਿਤੇ ਜਦੋਂ ਵੀ ਗੁਰੂ ਸਾਹਿਬ ਦੀ ਗੱਲ ਚੱਲਣੀ ਇਹਦੇ ਮਨ ਚ ਇੱਛਾ ਹੋਣੀ ਤੇ ਇਹਨੇ ਕਹਿਣਾ ਕਦੇ ਮੇਰੇ ਤੇ ਵੀ ਭਾਗਾਂ ਭਰੀ ਘੜੀ ਆਵੇ ਤੇ ਮੈਨੂੰ ਵੀ ਗੁਰੂ ਸਾਹਿਬ ਦਾ ਮੇਲ ਪ੍ਰਾਪਤ ਹੋਵੇ।
ਖਤ ਮੈਂ ਲਿਖ ਕਰ ਪ੍ਰੇਮ ਪਠਾਇਵ,
ਫਿਰ ਜਦੋਂ ਇਹਨੂੰ ਪਤਾ ਲੱਗਾ ਵੀ ਇਹ ਤਾਂ ਉਹੀ ਨਗਰੀ ਹੈ ਜਿਹਨਾਂ ਨੂੰ ਮੈਂ ਮਿਲਣਾ ਚਾਹੁੰਦਾ, ਉਹੀ ਇੱਥੇ ਰਹਿੰਦੇ ਨੇ, ਉਸੇ ਵੇਲੇ ਫਿਰ ਇਹਨੇ ਆਪਣੇ ਮਨ ਦਾ ਪ੍ਰੇਮ ਪ੍ਰਗਟ ਕਰਕੇ ਇੱਕ ਚਿੱਠੀ ਲਿਖੀ ਜਿਹਨੂੰ ਸ਼ੋਕਨਾਮਾ ਕਹਿੰਦੇ। ਸ਼ੋਕਨਾਮਾ, ਸ਼ੋਕਨਾਮੇ ਦਾ ਮਤਲਬ ਹੁੰਦਾ ਵੀ ਪ੍ਰੇਮ ਭਰੀ ਚਿੱਠੀ ਲਿਖਣੀ, ਉਹਨੂੰ ਸ਼ੋਕਨਾਮਾ ਬੋਲਦੇ ਆ ਫਾਰਸੀ ਚ। ਹਿਰਦੇ ਦਾ ਪ੍ਰੇਮ ਪ੍ਰਗਟ ਕਰਕੇ ਲਿਖਣਾ, ਤੂੰ ਆਪਣੇ ਹਿਰਦੇ ਦੀ ਪ੍ਰੀਤ ਪ੍ਰੇਮ ਗੁਰੂ ਸਾਹਿਬ ਜੀ ਪ੍ਰਤੀ ਪ੍ਰਗਟ ਕਰਕੇ ਇਹਨੇ ਇੱਕ ਸ਼ੋਕਨਾਮਾ ਮਹਾਰਾਜ ਜੀ ਨੂੰ ਲਿਖ ਕੇ ਭੇਜਿਆ।
ਮਿਲਨ ਸ਼ੋਕਨਾਮਾ ਉਪਜਾਇਵ,
ਸਤਿਗੁਰੂ ਜੀ ਨੂੰ ਮਿਲਣ ਵਾਸਤੇ ਸ਼ੋਕਨਾਮਾ ਪ੍ਰਗਟ ਕੀਤਾ, ਪ੍ਰੇਮ ਦੀ ਚਿੱਠੀ ਲਿਖਵਾਈ।
ਸ਼੍ਰੀ ਹਰਿ ਰਾਏ ਨਿਕਟ ਪਹੁੰਚਾਇਓ,
ਚਿੱਠੀ ਲਿਖ ਕੇ ਉਹ ਚਿੱਠੀ ਮਹਾਰਾਜ ਜੀ ਤਾਈ ਭੇਜਣ ਲਈ ਆਪਣੇ ਇੱਕ ਅਹਿਲਕਾਰ ਨੂੰ ਕਾਸਦ ਨੂੰ ਬੁਲਾਇਆ।
ਕਾਸਦ ਗਇਓ ਬੰਦਗੀ ਗਾਇਓ,
ਕਾਸਦ ਨੂੰ ਚਿੱਠੀ ਦਿੱਤੀ ਤੇ ਆਖਿਆ ਲੈ ਵੀਰ ਕਾਸਦ, ਇਹ ਸਤਵੇਂ ਪਾਤਸ਼ਾਹ ਦੇ ਚਰਨਾਂ ਚ ਮੇਰਾ ਸ਼ੋਕਨਾਮਾ ਭੇਟ ਕਰੀ। ਸ਼ੋਕਨਾਮਾ ਆਮ ਕਰਕੇ ਜਿੱਥੇ ਸੋਗ ਪ੍ਰਗਟ ਕਰਨ ਲਈ ਵੀ ਲਿਖ ਕੇ ਭੇਜਦੇ ਉਹਨੂੰ ਸੋਗ ਕਹਿ ਦਿੰਦੇ ਆ, ਪਰ ਇੱਥੇ ਸ਼ੋਕਨਾਮੇ ਦਾ ਮਤਲਬ ਹੈ ਪ੍ਰੇਮ ਭਰੀ ਚਿੱਠੀ, ਜਿਹਦੇ ਚ ਆਪਣਾ ਪ੍ਰੇਮ ਪ੍ਰਗਟ ਕੀਤਾ ਗੁਰੂ ਸਾਹਿਬ ਪ੍ਰਤੀ, ਭਾਵਨਾ ਪ੍ਰਗਟ ਕੀਤੀ। ਉਹ ਪ੍ਰੇਮ ਭਰੀ ਚਿੱਠੀ ਲੈ ਕੇ ਕਾਸਦ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ ਆਇਆ। ਉਹਨੇ ਬੜੇ ਅਦਬ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਗੀ ਕੀਤੀ।
ਸ਼੍ਰੀ ਗੁਰ ਸੁਨਤ ਭਾਈ ਖੁਲਵਾਏ,
ਮਹਾਰਾਜ ਜੀ ਨੇ ਸੁਣਿਆ, ਹਾਂ ਭਾਈ ਕਿਵੇਂ ਆਇਆ? ਇਹਨੇ ਦੱਸਿਆ ਜੀ ਮੈਨੂੰ ਦਾਰਾ ਸ਼ਿਕੋ ਨੇ ਆਪ ਜੀ ਦੇ ਚਰਨਾਂ ਚ ਚਿੱਠੀ ਦੇ ਕੇ ਭੇਜਿਆ। ਸੁਣ ਕੇ ਮਹਾਰਾਜ ਜੀ ਨੇ ਚਿੱਠੀ ਖੁਲਵਾਈ।
ਪ੍ਰੇਮ ਸ਼ੋਕਨਾਮਾ ਜੋ ਪੜਾਏ,
ਜਿਹੜਾ ਉਹ ਪ੍ਰੇਮ ਦਾ ਭਰਿਆ ਸ਼ੋਕਨਾਮਾ ਸੀ ਉਹ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਨੇ ਪੜਨ ਦਾ ਹੁਕਮ ਕੀਤਾ। ਮਹਾਰਾਜ ਜੀ ਦੇ ਇੱਕ ਸੇਵਾਦਾਰ ਨੇ ਉਹ ਚਿੱਠੀ ਪੜ੍ਹ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸੁਣਾਈ।
ਬੈਂਤ,
ਬੈਂਤ ਫਾਰਸੀ ਵਿੱਚ ਆਪਾਂ ਜਿਵੇਂ ਸਲੋਕ ਕਹਿ ਦਿੰਦੇ ਹਾਂ ਉਹ ਫਾਰਸੀ ਵਿੱਚ ਬੈਂਤ ਕਹਿ ਦਿੰਦੇ ਆ ਸਲੋਕਾਂ ਨੂੰ। ਜਿਵੇਂ ਮਹਾਰਾਜ ਕਲਗੀਧਰ ਜੀ ਨੇ ਜਫਰਨਾਮਾ ਲਿਖਿਆ ਉਹ ਜਫਰਨਾਮੇ 'ਚ ਬੈਂਤਾਂ ਲਿਖੀਆਂ ਹੋਈਆਂ, ਦੋ ਦੋ ਪੰਕਤੀਆਂ ਦੀ ਉਹ ਇੱਕ ਬੈਂਤ ਹੁੰਦੀ, ਬੈਂਤ ਵੀ ਕਹਿ ਦਿੰਦੇ ਨੇ। ਤੇ ਇਸ ਪ੍ਰਕਾਰ ਨਾਲ ਇਹ ਬੈਂਤ ਇਹਨੇ ਜਿਹੜੀ ਆ ਉਹ ਲਿਖ ਕੇ ਭੇਜੀ ਹੈ। ਇਹਦੇ ਵਿੱਚ ਕੁਝ ਫਾਰਸੀ ਦੇ ਸ਼ਬਦ ਹਨ।
ਵਲਾਇਤ ਵਲੀ ਆਇਲ ਆਰ ਕਮਾਲ,
ਕਹਿਣ ਲੱਗਾ ਵਲਾਇਤ ਵਲੀ ਅਹਿਲ ਆਰਫ ਕਮਾਲ, ਹੇ ਸਾਰੀ ਵਲਾਇਤ ਦੇ ਵਲੀ। ਵਲਾਇਤ ਕਹਿ ਦਿੰਦੇ ਆ ਪੂਰੀ ਧਰਤੀ ਨੂੰ, ਪੂਰੀ ਕਾਇਨਾਤ ਨੂੰ। ਹੇ ਪੂਰੀ ਕਾਇਨਾਤ ਦੇ ਵਲੀ, ਵਲੀ ਦਾ ਮਤਲਬ ਹੁੰਦਾ ਮਾਲਕ। ਹੇ ਗੁਰੂ ਹਰਿ ਰਾਏ ਸਾਹਿਬ ਨੂੰ ਸੰਬੋਧਨ ਕਰਕੇ ਲਿਖਿਆ ਇਹਨੇ, ਪੂਰੇ ਸੰਸਾਰ ਦੇ, ਸਾਰੀ ਧਰਤੀ ਦੇ, ਪ੍ਰਕਿਰਤੀ ਦੇ, ਬ੍ਰਹਿਮੰਡ ਦੇ ਮਾਲਕ, ਆਲੇ ਦਰਜੇ ਦੇ ਆਰਫ ਸਭ ਕੁਝ ਜਾਣਨ ਵਾਲੇ, ਕਾਮਲ ਸਭ ਕੁਝ ਜਾਣਨ ਵਾਲੇ ਅੰਤਰਯਾਮੀ ਧੰਨ ਗੁਰੂ ਹਰਿ ਰਾਏ ਸਾਹਿਬ ਜੀ।
ਜਿਨੋ ਕੇ ਮਿਲੇ ਰੱਬ ਪਾਈਏ ਜਮਾਲ,
ਤੁਸੀਂ ਉਹ ਹੋ ਜਿਨ੍ਹਾਂ ਨੂੰ ਮਿਲਦਿਆਂ ਰੱਬ ਦਾ ਜਲਾਲ ਪ੍ਰਾਪਤ ਹੋ ਜਾਂਦਾ। ਹੇ ਗੁਰੂ ਹਰਿ ਰਾਏ ਸਾਹਿਬ, ਤੁਸੀਂ ਉਹ ਹੋ ਜਿਨ੍ਹਾਂ ਨੂੰ ਮਿਲਦਿਆਂ ਹੀ ਰੱਬ ਮਿਲ ਜਾਂਦਾ, ਜਿਨ੍ਹਾਂ ਦੇ ਦਰਸ਼ਨ ਕਰਦੇ ਹੀ ਰੱਬ ਦੇ ਜਲਾਲ ਦੇ ਦਰਸ਼ਨ ਹੋ ਜਾਂਦੇ ਆ। ਇਹ ਭਾਵਨਾ ਪ੍ਰਗਟ ਕਰ ਰਿਹਾ। ਇਹਦੀ ਚਿੱਠੀ ਸੁਣ ਕੇ ਸਤਿਗੁਰੂ ਅੱਗੋਂ ਜਵਾਬ ਫਾਰਸੀ ਜੀ ਭੇਜਦੇ ਆ ਲਿਖ ਕੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਵਡਿਆਈ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕੇ ਸਦਾ ਬਬੇਦ,
ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋਈਐ ਪਰੋ,
ਆਏ ਪ੍ਰਭ ਸ਼ਰਣਾਗਤੇ,
ਕਿਰਪਾ ਨਿਧ ਦਿਆਲੇ,
ਏਕ ਅੱਖਰ ਹਰ ਮਨ ਬਸਤ,
ਨਾਨਕ ਓ ਤਿਨ ਆਲੇ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰੇ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰੇ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।